ਇਹ ਸ਼ਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ 1105 ਨੰਬਰ ਪੰਨੇ 'ਤੇ ਅੰਕਿਤ ਹੈ ਅਤੇ ਇਹ ਸ਼ਲੋਕ ਕਬੀਰ ਸਾਹਿਬ ਦਾ ਹੈ। ਕਬੀਰ ਸਾਹਿਬ ਦੇ ਇਸ ਸ਼ਲੋਕ ਨੂੰ ਗਾਇਨ ਕਰਦਿਆਂ ਖਾਸ ਤੌਰ 'ਤੇ ਸਿੱਖ ਜਗਤ ਵਿੱਚ ਕੋਈ ਵੀ ਸਿੱਖ ਭਾਵੇਂ ਹੁਣ ਉਸਨੂੰ ਗੁਰਮਤ ਦੀ ਸੋਝੀ ਹੈ ਕਿ ਨਹੀਂ ਹੈ, ਪਰ ਉਸਦੇ ਜਜ਼ਬਾਤ ਟੁੰਬੇ ਜਾਂਦੇ ਹਨ। ਇਤਿਹਾਸ ਕਰਕੇ ਉਹ ਸਾਹਿਬਜ਼ਾਦਿਆਂ ਦੇ ਬਾਰੇ ਜਜ਼ਬਾਤੀ ਹੋ ਜਾਂਦਾ ਹੈ, ਪਰ ਉਹਦਾ ਜਜ਼ਬਾਤ ਅਗਿਆਨਤਾ ਵੱਸ ਨਹੀਂ ਹੈ, ਭਾਵੇਂ ਉਸਨੂੰ ਗੁਰਮਤ ਦੀ ਸੋਝੀ ਨਹੀਂ ਹੈ। ਉਸਦਾ ਜਜ਼ਬਾਤ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਮੁੱਖ ਰੱਖ ਕੇ ਜਦੋਂ ਸਮੁੰਦਰ ਵਾਂਗੂ ਜਵਾਰ ਪਾਟਾ ਵਾਲੇ ਉਛਾਲ ਖਾਂਦਾ ਹੈ ਤਾਂ ਇਹਦੇ ਪਿੱਛੇ ਉਹਦਾ ਧਰਮ ਹੈ। ਜੇ ਉਹਦਾ ਧਰਮ ਹੈ ਤਾਂ ਕਬੀਰ ਸਾਹਿਬ ਕਹਿੰਦੇ ਕਬੀਰ ਕਬੀਰਾ ਜਾਂ ਗਿਆਨ ਤਾਂ ਧਰਮ ਹੈ। ਅਤੇ ਉਹਦੇ ਜਜ਼ਬਾਤ ਪਿੱਛੇ ਧਰਮ ਹੈ, ਉਹਦਾ ਜਜ਼ਬਾਤ ਇਗਨੋਰੈਂਸ ਦੇ ਕਾਰਨ ਨਹੀਂ ਹੈ, ਉਹਦੇ ਜਜ਼ਬਾਤ ਪਿੱਛੇ ਅਗਿਆਨਤਾ ਨਹੀਂ ਹੈ। ਇੱਕ ਬੜਾ ਪਾਕ, ਇੱਕ ਬੜਾ ਪਵਿੱਤਰ, ਹਰ ਕੋਈ ਆਪਣੇ ਨਾਲ ਰਿਸ਼ਤਾ ਰਿਲੇਟ ਕਰਦਾ ਹੈ ਸਾਹਿਬਜ਼ਾਦਿਆਂ ਦੇ ਨਾਲ। ਇਸ ਕਰਕੇ ਜਦੋਂ ਵੀ ਅਸੀਂ ਐਸੇ ਸ਼ਬਦ ਪੜ੍ਹਦੇ ਹਾਂ ਤਾਂ ਸਾਡਾ ਧਿਆਨ ਜਿੱਥੇ ਮਰਜ਼ੀ ਬੈਠੇ ਹੋਈਏ ਸਰਹੰਦ ਪਹੁੰਚ ਜਾਂਦਾ, ਸਾਡਾ ਧਿਆਨ ਚਮਕੌਰ ਦੀ ਗੜੀ ਪਹੁੰਚ ਜਾਂਦਾ, ਦੁਨੀਆ 'ਚ ਜਿੱਥੇ ਮਰਜ਼ੀ ਹੋਈਏ। ਇਤਿਹਾਸ ਨੂੰ ਜਿਤਨਾ ਸ਼ਾਇਦ ਮੈਂ ਜਾਣਦਾ ਨਹੀਂ ਉਤਨਾ ਸ਼ਾਇਦ ਬਿਆਨ ਵੀ ਨਾ ਕਰ ਸਕਾਂ ਜਿਤਨਾ ਆਪ ਸਾਰੀ ਸੰਗਤ ਵਾਕਿਫ ਹੋ। ਪਰ ਇੰਝ ਜ਼ਰੂਰ ਅਸੀਂ ਵਿਚਾਰ ਸਕਦੇ ਹਾਂ ਕਿ ਐਸਾ ਇਤਿਹਾਸ ਜਦੋਂ ਵਾਪਰਦਾ ਹੈ ਵੈਸੇ ਮਰਜੀਵੜਿਆਂ ਦੇ ਕੈਸੇ ਖਿਆਲ ਹੁੰਦੇ ਨੇ। ਛੋਟੇ ਜਿਹੇ ਸਾਹਿਬਜ਼ਾਦੇ ਨੇ, ਕੈਸੇ ਉਹਨਾਂ ਦੀ ਮਨ ਦੀ ਬਿਰਤੀ ਹੁੰਦੀ ਹੈ। ਛੋਟੇ ਅਸੀਂ ਕਹਿ ਰਹੇ ਹਾਂ ਪਰ ਮੁਖਾਤਿਬ ਕੀ ਕਰਦੇ ਹਾਂ, ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਕਿਉਂਕਿ ਕੰਮ ਉਹਨਾਂ ਨੇ ਜੋ ਕੀਤਾ ਹੈ ਉਹ ਬਜ਼ੁਰਗੀ ਵੱਲ ਹੈ, ਉਮਰ ਦਾ ਉਹਦੇ 'ਚ ਤਕਾਜ਼ਾ ਨਹੀਂ ਹੈ। ਪਰ ਉਮਰ ਜੇਕਰ ਦੇਖੀਏ, ਬਾਇਓਲੋਜੀਕਲ ਸਰੀਰਕ ਉਮਰ ਦੇਖੀਏ ਤਾਂ ਸਾਰੀ ਦੁਨੀਆ ਵਾਸਤੇ ਬਹੁਤ ਵੱਡੀ ਮਿਸਾਲ ਹੈ। ਤਾਂ ਸਾਡੇ 'ਚੋਂ ਬਹੁਤ ਸਾਰੇ ਸਿੱਖ ਬੱਚੇ ਜਾਂ ਜਿਹੜੇ ਬਚਪਨਾ ਲੰਘਾਉਣ ਤੋਂ ਬਾਅਦ ਵੱਡੇ ਹੋ ਗਏ ਹਨ, ਉਹ ਸਾਰੇ ਵੱਡੇ ਹੋ ਕੇ ਉਹਨਾਂ ਨੂੰ ਆਪਣਾ ਜਦੋਂ ਰੋਲ ਮਾਡਲ ਬਣਾਉਂਦੇ ਤਾਂ ਆਪਣੀ ਸਿੱਖੀ 'ਤੇ ਖੜ੍ਹੇ ਰਹਿੰਦੇ। ਜਿਨ੍ਹਾਂ ਨੂੰ ਸਾਹਿਬਜ਼ਾਦਿਆਂ ਦੇ ਇਸ ਵਡਮੁੱਲੇ ਇਸ ਪਾਰਲੌਕਿਕ ਕਾਰਜ ਬਾਰੇ ਨਹੀਂ ਪਤਾ ਨਾ, ਉਹ ਆਪਣੇ ਜੀਵਨ ਵਿੱਚ ਡਾਵਾਂ ਡੋਲ ਵੀ ਹੋ ਜਾਂਦੇ ਨੇ, ਉਹ ਆਪਣੇ ਜੀਵਨ ਵਿੱਚ ਆਪਣੇ ਕਿਰਦਾਰ ਤੋਂ ਡਿੱਗ ਵੀ ਜਾਂਦੇ ਨੇ, ਆਪਣੇ ਦੀਨ ਇਮਾਨ ਤੋਂ ਢਹਿ ਵੀ ਪੈਂਦੇ ਨੇ। ਪਰ ਅਸੀਂ ਜਿਤਨੇ ਮਰਜ਼ੀ ਵੱਡੇ ਹੋ ਜਾਈਏ, ਸਾਨੂੰ ਜਿਤਨਾ ਮਰਜ਼ੀ ਗਿਆਨ ਹੋ ਜਾਏ, ਸਾਨੂੰ ਜਿਤਨਾ ਮਰਜ਼ੀ ਸਮਝ ਪੈ ਜਾਏ, ਇਹ ਸਾਡੇ ਵਾਸਤੇ ਹਮੇਸ਼ਾ ਚਾਨਣ ਮੁਨਾਰਾ ਬਣੇ ਹੀ ਰਹਿੰਦੇ ਨੇ। ਕਿਉਂ? ਕਿਉਂਕਿ ਗੁਰੂ ਪਾਤਸ਼ਾਹ ਕਹਿੰਦੇ ਨੇ ਭਾਉ ਜਲ ਬਿਨ ਸ਼ਬਦ ਹੈ ਕਿਉਂ ਤਰੀਐ, ਨਾਮ ਬਿਨਾਂ ਜਗ ਰੋਗ ਵਿਆਪਿਆ, ਡੁੱਬਦਾ ਡੁੱਬ ਡੁੱਬ ਮਰੀਐ। ਸਾਡੇ ਵਾਸਤੇ ਗਲੀਏ ਚਿੱਕੜ ਦੂਰ ਕਰ ਵਾਲਾ ਭਵਜਲ ਸਮੁੰਦਰ ਸਾਡੀ ਆਖਰੀ ਦਮ ਤੱਕ ਸਾਰੇ ਜੀਵਨ ਵਿੱਚ ਹੈ। ਅਤੇ ਜਦੋਂ ਅਸੀਂ ਕਦੇ ਸਮੁੰਦਰ ਦੀ ਸੈਰ ਕਰਨ ਜਾਈਏ ਨਾ, ਪਾਣੀ ਦੇ ਜਹਾਜ਼ ਵਿੱਚ ਬੈਠ ਕੇ, ਤਾਂ ਦੂਰ ਦੂਰ ਤੱਕ ਜ਼ਮੀਨ ਨਜ਼ਰ ਨਹੀਂ ਆਉਂਦੀ ਹੈ ਅਤੇ ਦੂਰ ਦੂਰ ਤੱਕ ਬਹੁਤ ਹਨੇਰਾ ਹੁੰਦਾ ਹੈ। ਜਹਾਜ਼ ਕੋਲ ਆਪਣੀ ਕੰਪਾਸ ਵੀ ਹੈ, ਭਟਕ ਨਾ ਜਾਏ, ਇਸ ਕਰਕੇ ਥਾਂ ਥਾਂ 'ਤੇ ਸਮੁੰਦਰ ਵਿੱਚ ਉਸਦੇ ਮਾਰਗ 'ਤੇ ਲਾਈਟ ਹਾਊਸ ਲਗਾਏ ਹੁੰਦੇ ਨੇ। ਉਸ ਲਾਈਟ ਹਾਊਸ ਨੂੰ ਦੇਖ ਕੇ ਆਪਣੇ ਮਾਰਗ 'ਤੇ ਤੁਰੀ ਜਾਂਦੇ ਨੇ ਜਹਾਜ਼, ਆਪਣੇ ਡੈਸਟੀਨੇਸ਼ਨ 'ਤੇ, ਆਪਣੇ ਪੜਾਅ 'ਤੇ ਸੁਰੱਖਿਅਤ ਪਹੁੰਚ ਜਾਂਦੇ ਹਨ, ਗੁਆਚਦੇ ਨਹੀਂ ਹਨ। ਇਹਦਾ ਮਤਲਬ ਇਹ ਹੋਇਆ ਕਿ ਉਹ ਜਿਹੜੇ ਲਾਈਟ ਹਾਊਸ ਹਨ ਦੁਨਿਆਵੀ ਜਹਾਜ਼ ਨੂੰ ਡਾਇਰੈਕਸ਼ਨ ਦਿੰਦੇ ਨੇ, ਤਾਂ ਸਾਡੇ ਜੀਵਨ ਵਿੱਚ ਭਵਜਲ ਜਿਹਦੇ ਵਿੱਚ ਡੁੱਬਦਾ ਡੁੱਬ ਡੁੱਬ ਮਰੀਏ, ਅਸੀਂ ਨਾ ਹੋ ਜਾਈਏ, ਭਾਵੇਂ ਉਹ ਛੋਟੇ ਸਾਹਿਬਜ਼ਾਦੇ ਹਨ ਅਤੇ ਭਾਵੇਂ ਵੱਡੇ ਸਾਹਿਬਜ਼ਾਦੇ ਹਨ, ਉਹ ਸਾਡੇ ਵਾਸਤੇ ਲਾਈਟ ਹਾਊਸ ਦਾ ਕੰਮ ਕਰਦੇ ਨੇ। ਕਿਉਂ? ਕਿਉਂਕਿ ਮੇਰਾ ਬੇੜਾ ਜ਼ਰ-ਜ਼ਰ ਹੈ। ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਬੇੜਾ ਜ਼ਰ-ਜ਼ਰਾ ਫੂਟੇ ਛੇਕ ਹਜ਼ਾਰ, ਹਜ਼ਾਰਾਂ ਛੇਕ ਵੀ ਨੇ, ਹਜ਼ਾਰਾਂ ਛੇਕ ਕਿਹੜੇ ਨੇ, ਹਮ ਅਵਗਣ ਭਰੇ ਇੱਕ ਗੁਣ ਨਾਹੀਂ ਵਾਲੇ, ਹਜ਼ਾਰਾਂ ਛੇਕ ਨੇ। ਮੈਨੂੰ ਸਮਝ ਹੀ ਨਹੀਂ ਆਏਗੀ ਕਿ ਸੁਖੀ ਬਸੇ ਮਸਕੀਨੀਆਂ ਕੀ ਹੁੰਦਾ ਹੈ। ਮੈਨੂੰ ਤਾਂ ਸਮਝ ਹੀ ਨਹੀਂ ਆਏਗੀ ਕਿ ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗੱਲੇ ਕਿਸ ਤਰ੍ਹਾਂ ਹੋ ਜਾਂਦਾ ਹੈ। ਇਸ ਕਰਕੇ ਪਤਾ ਹੀ ਨਹੀਂ ਲੱਗਣਾ ਮੇਰਾ ਬੇੜਾ ਕਿੱਥੇ ਡੁੱਬ ਜਾਏਗਾ। ਫੂਟੇ 6000 ਹੈ ਨਾ, ਸਭ ਅਵਗਣ ਮੈਂ ਗੁਣ ਨਹੀਂ ਕੋਈ, ਫੂਟੇ 6000 ਕਿਉਂ ਕਰ ਕੰਤ ਮਿਲਾਵਾ ਹੋਈ। ਮੈਂ ਡੈਸਟੀਨੇਸ਼ਨ 'ਤੇ ਪਹੁੰਚ ਹੀ ਨਹੀਂ ਸਕਦਾ, ਆਪਣੇ ਪੜਾਅ 'ਤੇ ਪਹੁੰਚ ਹੀ ਨਹੀਂ ਪਾਵਾਂਗਾ, ਕਿਵੇਂ ਮਿਲਾਵਾ ਹੀ ਨਹੀਂ ਹੋ ਪਾਏਗਾ, ਮੇਰਾ ਤਾਂ ਬੇੜਾ ਰਸਤੇ 'ਚ ਡੁੱਬ ਜਾਏਗਾ। ਪਰ ਗੁਰੂ ਸਾਹਿਬ ਸਮਝਾਉਣਾ ਚਾਹੁੰਦੇ ਨੇ, ਹਰੂਏ ਹਰੂਏ ਤਿਰ ਗਏ ਡੂਬੇ ਜਿਨ ਸਿਰ ਪਾਰ, ਅਤੇ ਪਾਰ ਹੋ ਜਾਏਗਾ, ਅਨੇਕਾਂ ਛਿੱਦਰਾਂ 'ਚੋਂ ਪਾਣੀ ਆ ਗਿਆ, ਮੇਰੇ ਜੀਵਨ ਦਾ ਬੇੜਾ, ਮੇਰੇ ਜੀਵਨ ਦਾ ਟਾਈਟੈਨਿਕ ਸ਼ਿਪ ਡੁੱਬ ਗਿਆ, ਡੁੱਬ ਸਕਦਾ ਕਿਸੇ ਵੇਲੇ ਵੀ। ਇਸੇ ਕਰਕੇ ਸਵੇਰੇ ਸ਼ਾਮ ਨਿਤਨੇਮ ਤੋਂ ਬਾਅਦ ਮੈਂ ਅਰਦਾਸ ਕਰਦਾ, ਵਾਹਿਗੁਰੂ ਜੀ ਡੋਲਨ 'ਤੇ ਰਾਖੋ ਪ੍ਰਭੂ, ਮਾਣ ਨਾ ਆ ਜਾਏ। ਜਿਸ ਨੂੰ ਇਹ ਮਾਣ ਆ ਜਾਏ ਕਿ ਮੈਨੂੰ ਤਾਂ ਬਾਣੀ ਆਉਂਦੀ ਹੈ, ਮੈਨੂੰ ਨਿਤਨੇਮ ਕਰਨ ਦੀ ਕੀ ਲੋੜ ਹੈ, ਕਿੱਥੇ ਵੀ ਬੇੜਾ ਡੁੱਬ ਜਾਏਗਾ, ਤੇਰੇ ਟਾਈਟੈਨਿਕ ਸ਼ਿਪ 'ਚ ਕਿੱਥੋਂ ਵੀ ਪਾਣੀ ਆ ਜਾਏਗਾ। ਨਿਤਨੇਮ ਅਰਦਾਸ ਨਮਰਤਾ ਨਾਲ ਸਤਿਗੁਰ ਅੱਗੇ ਢਹਿ ਪਓ, ਆਪਾਂ ਸਰੈਂਡਰ ਕਰ। ਕਿਉਂਕਿ ਪਿੱਛੇ ਕਿਸੇ ਨੇ ਸਵਾਲ ਪੁੱਛਿਆ ਸੀ, ਵੀਰ ਜੀ ਕੀ ਨਿਤਨੇਮ ਕਰਨਾ ਕਰਮ ਕਾਂਡ ਨਹੀਂ ਹੈ? ਜੀ, ਨਿਤਨੇਮ ਕਰਨਾ ਰਿਚੁਅਲ ਹੈ। ਮੈਂ ਉਹਨਾਂ ਨੂੰ ਕਿਹਾ, ਰਿਚੁਅਲ ਲਫਜ਼ ਤੁਸੀਂ ਬਣਾਇਆ, ਇਹ ਅੰਗਰੇਜ਼ੀ ਵਿੱਚ ਆਇਆ, ਕਰਮ ਕਾਂਡ ਕਿਸੇ ਹੋਰ ਨੇ ਬਣਾਇਆ, ਕਿਸੇ ਹੋਰ ਜਗ੍ਹਾ ਆਇਆ। ਪਰ ਜੇ ਅਸੀਂ ਨਿਤਨੇਮ ਜਾਣਦੇ ਹੋਈਏ ਔਰ ਛੋੜ ਦੇਈਏ, ਤਾਂ ਸਾਨੂੰ ਨਿਤਨੇਮ ਦੀ ਬਾਣੀ ਦੇ ਕੁਛ ਜਿਹੜੇ ਭਾਵ ਨੇ ਉਹ ਜ਼ਿੰਦਗੀ ਭਰ ਸਮਝ ਹੀ ਨਹੀਂ ਆਉਣਗੇ। ਕਰਦੇ ਤਾਂ ਰਹੀਏ। ਜਿਹੜੇ ਲੋਕ ਭੁਲੇਖੇ ਦੇ ਨਾਲ ਨਿਤਨੇਮ ਦਾ ਨਾਂ ਤੋਤਾ ਰੱਟਣੀ ਰੱਖ ਲੈਂਦੇ ਨੇ ਉਹ ਡੁੱਬ ਜਾਂਦੇ ਨੇ। ਸਾਡੇ ਹੱਥ 'ਤੇ ਜ਼ਰਾ ਜਿਹਾ ਬਲੇਡ ਲੱਗ ਜਾਏ ਖੂਨ ਨਿਕਲਣਾ ਸ਼ੁਰੂ ਹੋ ਜਾਂਦਾ, ਅਸੀਂ ਅੱਜ ਦਬਾ ਦਿੰਦੇ ਹਾਂ ਜਾਂ ਗਿੱਲੀ ਪੱਟੀ ਬੰਨ ਲੈਂਦੇ ਹਾਂ। ਪਰ ਦੇਖਦਿਆਂ ਦੇਖਦਿਆਂ ਦਰਦ ਵੀ ਹੋ ਰਿਹਾ ਸੀ, ਖੂਨ ਵੀ ਰੁਕ ਗਿਆ, ਕੱਟ ਲੱਗਾ ਹੋਇਆ। ਸ਼ਾਮ ਤੱਕ ਅਗਲੇ ਦਿਨ ਤੱਕ ਦਰਦ ਵੀ ਭੁੱਲ ਜਾਂਦਾ ਜਾਂ ਤੀਜੇ ਦਿਨ ਤੱਕ ਮਾਸ ਵੀ ਜੁੜ ਜਾਂਦਾ। ਇਸ ਅਸੀਂ ਸਾਰੇ ਜਾਣਦੇ ਹਾਂ। ਮੈਡੀਕਲ ਸਾਇੰਸ ਸਾਨੂੰ ਦੱਸਦੀ ਹੈ ਸਾਡਾ ਸਰੀਰ ਦਾ ਹਰ ਇੱਕ ਇੱਕ ਅੰਗ ਸਾਡੇ ਅੰਦਰ ਸਾਡੇ ਬਾਹਰ ਹਰ ਪਲ ਚੇਂਜ ਹੁੰਦਾ ਰਹਿੰਦਾ। ਇਹਨੂੰ ਕਹਿੰਦੇ ਨੇ ਸਾਹਿਬ ਮੇਰਾ ਨੀਤ ਨਵਾਂ। ਸਾਡਾ ਸਾਰਾ ਸਰੀਰ ਹਰ ਪਲ ਚੇਂਜ ਹੁੰਦਾ ਰਹਿੰਦਾ, ਇਹਦੇ ਵਿੱਚ ਬਦਲਾਹਟ ਆਉਂਦੀ ਜਾਂਦੀ ਹੈ। ਜਿਸ ਤਰ੍ਹਾਂ ਸਰੀਰ ਵਿੱਚ ਬਦਲਾਹਟ ਆਉਂਦੀ ਜਾਂਦੀ ਹੈ, ਇਸ ਤਰ੍ਹਾਂ ਸਾਡੇ ਦਿਮਾਗ, ਸਾਡੀ ਸੋਚ, ਸਾਡੇ ਮੂਡ, ਇਹਦੇ 'ਚ ਵੀ ਬਦਲਾਹਟ ਆਉਂਦੀ ਜਾਂਦੀ ਹੈ। ਸਵੇਰੇ ਸਾਡਾ ਮੂਡ ਕੁਛ ਹੋਰ ਹੁੰਦਾ, ਦੁਪਹਿਰੇ ਕੁਛ ਹੋਰ ਹੁੰਦਾ, ਸ਼ਾਮੀ ਕੁਛ ਹੋਰ ਹੁੰਦਾ, ਬਚਪਨੇ 'ਚ ਸਾਡਾ ਮੂਡ ਕੁਛ ਹੋਰ ਹੁੰਦਾ, ਜਵਾਨੀ 'ਚ ਮੂਡ ਕੁਛ ਹੋਰ ਹੁੰਦਾ, ਬੱਚਿਆਂ ਤੋਂ ਬਾਅਦ ਕੁਛ ਹੋਰ ਹੁੰਦਾ, ਬੁਢਾਪੇ 'ਚ ਮੂਡ ਕੁਛ ਹੋਰ ਹੁੰਦਾ। ਪਰ ਮੂਡ ਹਰ ਪਲ ਬਦਲਦਾ ਰਹਿੰਦਾ, ਹਰ ਸਮੇਂ ਬਦਲਦਾ ਰਹਿੰਦਾ। ਜੇ ਨਿਤਨੇਮ ਛੋੜ ਹੀ ਦੇਈਏ ਤਾਂ ਪਤਾ ਨਹੀਂ ਕਿਸ ਵੇਲੇ ਮੂਡ ਇਤਨਾ ਬਦਲ ਗਿਆ ਕਿ ਅੱਜ ਚਿੱਤ ਕਰ ਰਿਹਾ ਗੁਰੂ ਦੀ ਗੱਲ ਨੂੰ ਸਿੱਖਾਂ ਸਮਝਾਂ। ਪਰ ਆਪਣੇ ਜੀਵਨ ਦੇ ਵਿੱਚ ਰੂਟੀਨ ਹੀ ਐਸਾ ਬਣ ਗਿਆ ਕਿ ਨਿਤਨੇਮ ਭੁੱਲ ਹੀ ਗਿਆ, ਯਾਦ ਹੀ ਨਹੀਂ ਹੈ ਕਿਹੜੇ ਵੇਲੇ ਕਰਨਾ। ਹਰ ਵੇਲੇ ਦੁਆਰ ਹੈ ਦੁਆਰ ਹੈ, ਸਵਾਨ ਜਿਉਂ ਡੋਲਤ ਨੈ ਸ਼ੁੱਧ ਰਾਮ ਭਜਨ ਕੀ ਵਾਂਗੂ। ਸਵੇਰੇ ਉੱਠਿਆ ਮੈਂ ਤਾਂ ਇੰਨੀ ਪੜ੍ਹਾਈ ਕੀਤੀ, ਉਸ ਤੋਂ ਬਾਅਦ ਇੱਕ ਫੋਰਨ ਦੀ ਕੰਪਨੀ ਵਿੱਚ ਲੱਗ ਗਿਆ, ਉਹ ਮੈਨੂੰ ਲੱਖ ਰੁਪਇਆ ਤਨਖਾਹ ਦਿੰਦੇ ਨੇ, ਵੀਰ ਜੀ ਸਵੇਰੇ 6 ਵਜੇ ਬੁਲਾ ਲੈਂਦੇ ਨੇ, ਰਾਤੀ 11 ਵਜੇ ਤੱਕ ਛੱਡਦੇ ਨਹੀਂ ਨੇ, ਇੰਨੀ ਮੁਸ਼ਕਲ 'ਤੇ ਜੋਬ ਮਿਲੀ ਹੈ। ਸੋਧਰ ਦਾ ਸਮਾਂ ਨਹੀਂ, ਨਿਤਨੇਮ ਦਾ ਸਮਾਂ ਨਹੀਂ, ਅੰਮ੍ਰਿਤ ਵੇਲੇ ਉੱਠਣ ਦਾ ਸਮਾਂ ਨਹੀਂ। ਬਸ ਹੁਣ ਟਾਈਟੈਨਿਕ ਬੇੜੇ ਵਿੱਚ 6 ਛੇਦ ਹੋਣੇ ਸ਼ੁਰੂ ਹੋ ਗਏ, ਅਤੇ ਜੇ ਸਾਹਮਣੇ ਲਾਈਟ ਹਾਊਸ ਹੋਵੇ ਔਰ ਬੇੜੇ 'ਚ 6 ਛੇਦ ਹੋਏ ਹੋਣ ਤਾਂ ਵੀ ਤਾਂ ਡੁੱਬ ਜਾਵਾਂਗੇ। ਇਸ ਕਰਕੇ ਲਾਈਟ ਹਾਊਸ ਨੂੰ ਹਮੇਸ਼ਾ ਸਾਹਮਣੇ ਰੱਖੀ ਰੱਖਣਾ ਹੈ। ਲਾਈਟ ਹਾਊਸ ਕੀ ਹੈ? ਰੋਲ ਮਾਡਲ, ਜਿਹੜਾ ਹਨੇਰੇ 'ਚ ਰਸਤਾ ਦਿਖਾਏ, ਜਿਹਨੂੰ ਦੇਖ ਕੇ ਫੋਲੋ ਕਰ ਸਕੀਏ। ਸਰਹੰਦ 'ਚ ਬੈਠੇ ਹਾਂ, ਜਜ਼ਬਾਤੀ ਹੋ ਕੇ ਦੇਖੀਏ ਕਿ ਮੈਂ ਸਾਹਿਬਜ਼ਾਦਿਆਂ ਨੂੰ ਨਹੀਂ ਭੁੱਲਣਾ, ਮੈਂ ਭੁੱਲਿਆ ਨਹੀਂ ਅਤੇ ਮੈਂ ਇਸ਼ਕੀ ਮਿਸ਼ਕੀ 'ਚ ਪੈ ਜਾਊਂਗਾ, ਮੈਂ ਭੁੱਲਿਆ ਨਹੀਂ ਅਤੇ ਮੈਨੂੰ ਹੋਲੀਵੁੱਡ ਅਤੇ ਬਾਲੀਵੁੱਡ ਯਾਦ ਆਉਣੇ ਸ਼ੁਰੂ ਹੋ ਜਾਣਗੇ, ਮੈਂ ਭੁੱਲਿਆ ਨਹੀਂ ਅਤੇ ਮੈਨੂੰ ਐਕਟਰਾਂ ਦੀ ਨਕਲ ਮਾਰਨ 'ਤੇ ਚਿਤਕਾਰ ਆਏਗਾ, ਮੈਂ ਭੁੱਲਿਆ ਨਹੀਂ ਅਤੇ ਮੈਨੂੰ ਫਿਲਮਾਂ ਦੇਖ ਦੇਖ ਕੇ ਸ਼ਰਾਬ ਪੀਣ ਦਾ ਚਿਤ ਕਰੇਗਾ, ਮੈਂ ਭੁੱਲਿਆ ਨਹੀਂ ਅਤੇ ਮੇਰਾ ਰਸਤਾ ਨਾਈ ਦੀ ਦੁਕਾਨ ਵੱਲ ਹੋ ਜਾਏਗਾ। ਜਿਉਂ ਹੀ ਬਸ। ਪਰ ਜੇ ਮੈਂ ਲਾਈਟ ਹਾਊਸ ਨੂੰ ਨਾ ਭੁੱਲਾਂ ਤਾਂ ਮੈਂ ਕੁਰਾਏ ਪੈਣ ਦੇ ਚਾਂਸਿਸ ਘੱਟ ਹਨ, ਕਿਉਂਕਿ ਮੇਰੇ ਟਾਈਟੈਨਿਕ ਵਿੱਚ 6 ਛੇਦ ਨਹੀਂ ਹੋਏਗਾ। ਹਰੂਏ ਹਰੂਏ ਤਿਰ ਗਏ। ਕੋਮਨ ਗੱਲਾਂ ਅਸੀਂ ਵਿਚਾਰਦੇ ਹਾਂ। ਸਾਡੇ ਪ੍ਰੋਗਰਾਮ ਦਾ ਨਾਂ ਜੀਵਨ ਜਾਂਚ ਦਾ ਖਜ਼ਾਨਾ, ਇੰਗਲਿਸ਼ ਵਿੱਚ ਲਿਵਿੰਗ ਟ੍ਰੈਜਰ ਕਹਿੰਦੇ ਹਾਂ। ਸੈਮੀਨਾਰ ਕਰਦੇ ਹਾਂ ਬਈ ਇੱਕ ਇੱਕ ਲਫਜ਼ ਨੂੰ, ਇੱਕ ਇੱਕ ਸ਼ਬਦ ਨੂੰ ਬੜੀ ਗਹਿਰਾਈ 'ਚ ਸਮਝੀਏ, ਤਾਂ ਚੁੰਚ ਗਿਆਨ ਵਾਂਗੂ ਕਿੱਥੋਂ ਪੜ੍ਹ ਪੜ੍ਹ ਕੇ ਵਾਲੇ ਗਿਆਨ ਤੋਂ ਨਹੀਂ, ਸਿਰਫ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੂੰ ਵਿਚਾਰੀਏ, ਤਾਂ ਵਿਚਾਰ ਕੇ ਇਸ ਪੱਖੋਂ ਵਿਚਾਰੀਏ ਕਿ ਮੈਂ ਆਪਣਾ ਜੀਵਨ ਠੀਕ ਕਿਵੇਂ ਕਰ ਸਕਦਾ। ਜੇ ਮੈਂ ਗੁਰੂ ਪਾਤਸ਼ਾਹ ਜੀ ਦੀ ਬਾਣੀ ਸਿੱਖਾਂ, ਗੁਰੂ ਪਾਤਸ਼ਾਹ ਦੀ ਬਾਣੀ ਅਨੁਸਾਰ ਟੁਰਾਂ, ਅਤੇ ਦੁਨੀਆ ਦਾ ਕੋਈ ਵੀ ਨੌਜਵਾਨ कोई भी बुजुर्ग, कोई भी आने वाली पनीरी का बच्चा शराब नहीं पिएगा जे उसने अपना रोल मॉडल सरहंद विच छोटे साहबजादे की शहीदी नू सामने रख्या होया। उन्होंने केड़ा नाम रस पीता बाणी दा, उन्होंने केड़ा ऐसा बाबा मन मतवारो नाम रस पीवे वाला आनंद माणिया जिदे नाल असी अज बाणी चो पढ़ के कहंदे आ, जिस मरना ते जग डरे मेरे मन आनंद, मरना ही ते पाइए पूर्ण परमानंद। दुनिया जिस मरण तो डरती है मैंने उस विच आनंद आता है। हुण इस मरण दे दो भावअर्थ निकलते हैं, एक निकलता है सिर्फ शरीरक मरना, एक निकलता है आत्मक तौर ते गुरु दे दसे मार्ग ते मर चली है। उन्हूं कहंदे ने जीवतियां मर रही है, वो जीवतियां मर रही है जे आ जाए तां गल समझ पैंदी है कि इस तरह साहिबजादे किस मोड विच सन, किस मूड विच सन। ते जे असी नितनेम करदे रहांगे किसी दिन मूड बनेगा तो साडा ख्याल भी उस पासे टुर पेगा। सो जिहड़े सज्जने समझदे ने कि नितनेम तां ही करांगा जे इहदे अर्थ समझ आणगे, तो फिर वह सारी उम्र रवांझे रह जांदे ने। असी बचपन तो ही सिख घर विच नितनेम सीखते हैं, नितनेम करते हैं, साड़ियाँ मावां भैणां नानियां दादियां घर के बुजुर्ग सारे पाठ करते हैं तो सानू इस पासे ला देंदे ने। दुनिया उहदा ना कर्मकांड रखे रिचुअल रखे पर वह कर्मकांड रिचुअल नहीं। सारी दुनिया पत धो के कंघी करती है पर साडे घर विच केसां नूं संभालिया जांदा है रोज़। जे केसां दी संभाल नूं कोई कर्मकांड कहिंदा तां उहदा भुलेखा है। फिर तो जिन्हां ने केस मुनाए होए ने वह कंघी करदे ने, वह भी कर्मकांड करदे ने, पर ये कर्मकांड नहीं करदे, असीं केसां दी संभाल करदे हाँ। सिख अपनी दस्तार धार्मिकता दे जज्बे नाल बनता है, रोज़ बनता है, ये उहदी चढ़दी कला की निशानी है। बद्धी हुई पग सिर ते टोपी वांगू नहीं रखदा, ये उहदी चुस्ती की निशानी है, दलिद्री नहीं है। ते वो अपने केसां दा सत्कार करदा है, इस करके अपने सिर उत्ते दस्तार भी सजांदा है। क्यों? क्योंकि वो ध्यान रखदा है कि ए मेरा सिर नहीं है, ए सिर जिन्हों दे दिता है उस दे वल्लों दित्ती गई मत इहदे अंदर है ते मैं इसका सत्कार करना है। इस करके वो केसां दा सत्कार करदा है, केसां नूं ढक के रखदा है, केसां दी बेदबी नहीं करदा है, ते इस नूं दस्तार सजा के शीशे च देख के माण करदा है, अपने हिरदे आपने गिरवान विच झांक के इस पासे ध्यान करदा है कि मैनू किधरों मैल ना लग जाए, मेरे अंतर आत्मे नूं मैल ना लग जाए। जे मेरे अंतर आत्मे नूं मैल लग गई ते मैं दुनिया नूं चंगा नहीं लगांगा। सो उन्हां नूं मैं बेनती कीती कि तुसीं किसी दे नाल इस दस्तार नूं कंपेयर नहीं कर सकते। कई लोग ने सिर्फ पग सिर ते बंदे ने विआह वाले दिन, कई बंदे ने सिर्फ किसे कोड़ी चढ़न वेले, कई बंदे ने ठंड ना लग जाए, कई बंदे ने उस प्रदेश विच बहुत गर्मी है धुप ना लग जाए, जब बहुत सर्दी है ठंड ना लग जाए, पर गुरु का सिख इन्हां कारणां करके नहीं बनता है। भावें फायदा उन्हूं ਆਟੋਮੈਟਿਕਲੀ ਮਿਲ ਹੀ ਜਾਣਾ, ਕਿ ਨਾ ਗਰਮੀ ਲੱਗੇਗੀ ਨਾ ਸਰਦੀ ਲੱਗੇਗੀ। ਪਰ ਉਹ ਬਣਦਾ ਹੈ, ਇਹ ਗੁਰੂ ਦਾ ਚਿਹਰਾ ਹੈ, ਮੇਰਾ ਨਹੀਂ ਹੈ। ਅਤੇ ਗੁਰੂ ਨੇ ਇਸ ਭਾਂਡੇ ਨੂੰ ਸਾਫ ਕਰਨਾ ਆਪਣੀ ਬਾਣੀ ਦੇ ਨਾਲ, ਅਤੇ ਭਾਂਡਾ ਸਾਫ ਹੋਏਗਾ ਤਾਂ ਮੁੱਖ ਉਜਲ ਹੋਏਗਾ। ਭਾਂਡਾ ਅੱਛਾ ਸੋਏ ਜੋਤਿਸ ਭਾਵਸੀ, ਭਾਂਡਾ ਆਤਮਲੀਨ ਧੋਤਾ ਅੱਛਾ ਨਾ ਹੋਈ ਸੀ, ਗੁਰੂ ਦੁਆਰੇ ਹੋਏ ਸੋਜੀ ਪਾਏ ਸੀ, ਏਤ ਦੁਆਰੇ ਧੋਏ ਅੱਛਾ ਹੋਏ ਸੀ। ਕਿਸ ਤਰ੍ਹਾਂ ਅੱਛਾ ਹੁੰਦਾ? ਮੈਲੇ ਅੱਛੇ ਕਾ ਵਿਚਾਰ ਆਪ ਵਰਤਾਏ ਸੀ ਸਤਿਗੁਰ, ਮੈਲੇ ਅੱਛੇ ਦਾ ਵਿਚਾਰ ਸਮਝਾ ਦੇਗਾ, ਫਿਰ ਮੈਨੂੰ ਸਮਝ ਆ ਜਾਏਗੀ ਕਿ ਮੈਂ ਆਪਣੇ ਮਨ ਉੱਤੇ ਮੈਲ ਨਹੀਂ ਲੱਗਣ ਦੇਣੀ, ਮਨ ਰੂਪੀ ਭਾਂਡੇ ਨੂੰ ਮੈਲ ਨਹੀਂ ਲੱਗਣ ਦਿਆਂਗਾ, ਮੇਰੀ ਦਸਤਾਰ ਦੀ ਸਾਰੀ ਦੁਨੀਆ ਵਿੱਚ ਕੀਮਤ ਪਵੇਗੀ। ਕਿਉਂ? ਕਿਉਂਕਿ ਸਾਰੀ ਦੁਨੀਆ ਨੂੰ ਪਤਾ ਲੱਗ ਜਾਏਗਾ ਜਿਹੜਾ ਦਸਤਾਰ ਬੰਦਾ ਹੈ, ਜੇ ਇਹ ਸ਼ਰਾਬ ਨਹੀਂ ਪੀਂਦਾ, ਇਹ ਗੁਰੂ ਦਾ ਸਿੱਖ ਹੈ, ਇਹ ਕੋਈ ਹੋਰ ਦੁਨਿਆਵੀ ਐਵੇਂ ਪੱਗ ਬੰਨ ਕੇ ਨਹੀਂ ਆਇਆ ਹੋਇਆ, ਇਹ ਪਰ ਬੇਟੀ ਕੋ ਬੇਟੀ ਜਾਣੇ ਸਮਝਦਾ ਹੈ, ਇਹ ਪਰ ਇਸਤਰੀ ਕੋ ਮਾਤ ਬਖਾਨੇ ਸਮਝਦਾ ਹੈ, ਇਹ ਦਾਜ ਨਹੀਂ ਲੈਂਦਾ, ਇਹ ਦਾਜ ਨਹੀਂ ਦਿੰਦਾ, ਇਹ ਇੰਝ ਨਹੀਂ ਕਹਿੰਦਾ ਧੀ ਵੱਲ ਹਾਏ, ਇਹ ਦਸਤਾਰ ਵੱਲ ਹੈ, ਇੰਝ ਰਹਿੰਦਾ ਹੈ। ਪਰ ਮਨ ਕਰਕੇ ਇਤਨੀ ਨਮਰਤਾ 'ਚ ਰਹਿੰਦਾ ਕਿ ਜੇ ਮੁੰਡੇ ਵਾਲਾ ਵੀ ਹੋਵੇ ਤਾਂ ਦਾਜ ਮੰਗਦਾ ਨਹੀਂ ਹੈ, ਦਾਜ ਲੈਣ ਵਾਸਤੇ ਮਜਬੂਰ ਨਹੀਂ ਕਰਦਾ ਹੈ। ਕਿੱਥੋਂ ਸਿੱਖ ਰਿਹਾ? ਲਾਈਟ ਹਾਊਸ ਰੋਲ ਮਾਡਲ ਚਾਨਣ ਮੁਨਾਰਾ ਸਰਹੰਦ ਵਿੱਚ, ਉਹ ਸਾਹਿਬਜ਼ਾਦੇ ਜਿਨ੍ਹਾਂ ਨੂੰ ਦੀਵਾਰਾਂ 'ਚ ਜ਼ਿੰਦਾ ਚਿਣਿਆ ਗਿਆ ਸੀ, ਗੁਰੂ ਪਾਤਸ਼ਾਹ ਜੀ ਮੈਨੂੰ ਸੁਮਤ ਬਖਸ਼ੋ, ਮੈਂ ਵੀ ਸਿੱਧਾ ਦੀਵਾਰਾਂ 'ਚ ਚਿਣਿਆ ਜਾ ਸਕਾਂ। ਕਿਸ ਤਰ੍ਹਾਂ? ਅੱਜ ਕੋਈ ਜਹਾਂਗੀਰ ਜਾਂ ਔਰੰਗਜ਼ੇਬ ਲੱਭਣ ਜਾਵਾਂ ਜਿਹੜਾ ਮੈਨੂੰ ਦੀਵਾਰਾਂ 'ਚ ਚਿਣੇਗਾ? ਗੁਰੂ ਪਾਤਸ਼ਾਹ ਜੀ ਮੇਰੇ ਚਾਰੋਂ ਪਾਸੇ ਮਾਈ ਮਾਇਆ ਛਲ, ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹਾੜਕਾ ਜਲ, ਚਾਰੋਂ ਪਾਸੇ ਤੇ ਜਹਾਂਗੀਰ ਔਰ ਔਰੰਗਜ਼ੇਬ ਫਿਰਦੇ ਪਏ ਹਨ, ਮੇਰੇ ਚਾਰੋਂ ਪਾਸੇ ਜਿਹੜਾ ਡੁੱਬਦਾ ਦਾ ਸਮੁੰਦਰ ਹੈ, ਚਾਰੋਂ ਪਾਸੇ ਤ੍ਰਿਸ਼ਨਾ ਦਾ ਜਲ ਜਿਹੜਾ ਮੇਰੇ ਪਾਸੇ ਹੈ, ਇਹਦੇ ਤਾਂ ਮੈਂ ਡੁੱਬਦਾ ਕਰਕੇ ਰੋਜ਼ ਰੋਜ਼ ਡੁੱਬ ਜਾਂਦਾ, ਇਸ ਕਰਕੇ ਮੈਨੂੰ ਇਸ ਆਪਣੀ ਬਿਰਤੀ ਤੋਂ ਬਚਾਓ, ਮੈਨੂੰ ਆਪਣੇ ਦਰ 'ਤੇ ਮਰਨਾ ਸਿਖਾ ਦਿਓ। ਜਿਨ੍ਹਾਂ ਗੋਡਿਆਂ 'ਤੇ ਮਾਣ ਕਰਕੇ ਮੈਂ ਰਾਤੀ 3-3 ਵਜੇ ਤੱਕ ਸ਼ਰਾਬ ਪੀ ਕੇ ਡਾਂਸ ਕਰਦਾ, ਮੇਰੇ ਗੋਡੇ ਛਿੱਲ ਦਿਓ, ਮੈਨੂੰ ਇਸ 'ਤੇ ਮਾਣ ਨਾ ਰਹੇ। ਹੁਣ ਕੀ ਗੁਰੂ ਪਾਤਸ਼ਾਹ 'ਚ ਕਰਨਗੇ? ਗੁਰੂ ਪਾਤਸ਼ਾਹ 'ਚ ਨਹੀਂ ਕਦੇ ਕਰਨਗੇ। ਜਿਸ ਤਰ੍ਹਾਂ ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰਾਂ 'ਚ ਚਿਣਨ ਵੇਲੇ ਦੀਵਾਰ ਸਿੱਧੀ ਨਹੀਂ ਹੈ ਅਤੇ ਉਹਨਾਂ ਦੇ ਗੋਡੇ ਉਸਨੇ ਛਿੱਲ ਦਿੱਤੇ ਸਨ, ਇਤਿਹਾਸ ਗਵਾਹ ਹੈ। ਪਰ ਗੁਰੂ ਪਾਤਸ਼ਾਹ ਜੀ ਮੈਂ ਭਟਕ ਜਾਂਦਾ, ਮੇਰੀ ਜਿਹੜੀ ਦੁਬਦਾ ਵਾਲੀ ਬਿਰਤੀ ਦੇ ਗੋਡੇ ਨੇ ਉਹ ਛਿੱਲ ਦਿਓ, ਮੇਰੀ ਦੁਬਦਾ ਵਾਲੀ ਬਿਰਤੀ ਦੇ ਜਿਹੜੇ ਚਰਨ ਨੇ ਨਾ, ਇਹਨਾਂ ਨੂੰ ਭੈ ਕੇ ਚਰਨ ਬਣਾ ਦਿਓ, ਮੇਰੀ ਦੁਬਦਾ ਵਾਲੀ ਬਿਰਤੀ ਦੀਆਂ ਜਿਹੜੀਆਂ ਅੱਖਾਂ ਨੇ ਇਹਨਾਂ ਨੂੰ ਠੀਕ ਕਰ ਦਿਓ ਨਾ, ਇਹ ਅੱਖੀਂ ਸੂਤਕ ਵੇਖਣਾ ਪਰਤਰਿਆ ਪਰਤਨ ਰੂਪ ਵਾਲੀ ਜੀਵਨੀ 'ਚ ਨਾ ਪੈਣ, ਮੈਨੂੰ ਚਿਣ ਦਿਓ ਨਾ ਆਪਣੇ ਗਿਆਨ ਦੀ ਦੀਵਾਰ ਅੰਦਰ, ਮੈਨੂੰ ਜੀਵਤਿਆਂ ਮਰ ਰਹੀ ਹੈ ਸਿਖਾ ਦਿਓ। ਅੱਜ ਕਿਵੇਂ ਸਿੱਖ ਸਕਦੇ ਹਾਂ? ਸਾਡੇ ਕੋਲ ਸਤਿਗੁਰ ਜੀ ਦੀ ਬਾਣੀ ਹੈ, ਸਤਿਗੁਰ ਜੀ ਦੀ ਬਾਣੀ ਦੇ ਨਾਲ ਅਸੀਂ ਆਪ ਅਤੇ ਜੇ ਵੈਸਾ ਜੀਵਨ ਬਣਾ ਲਈਏ ਜੋ ਬਾਣੀ ਦੱਸਦੀ ਹੈ, ਤਾਂ ਸਾਰੀ ਦੁਨੀਆ ਦੇ ਲੋਕ ਅੱਜ ਸਤਿਗੁਰ ਦੇ ਦਰ 'ਤੇ ਮਰਨਾ ਸਿੱਖ ਜਾਣਗੇ, ਤਾਂ ਮੈਲੇ ਅੱਛੇ ਕਾ ਵਿਚਾਰ ਆਪ ਵਰਤਾਏ ਸੀ ਵਾਲਾ ਸਮਝ ਆ ਜਾਏਗਾ, ਸਾਰੀ ਦੁਨੀਆ 'ਚ ਸ਼ਰਾਫਤ ਹੋ ਜਾਏਗੀ, ਸਾਰੀ ਦੁਨੀਆ ਵਿੱਚ ਘੱਟ ਘੱਟ ਮੈਂ ਅਰਜੂ ਬਸੈ ਲੋਕ ਜੀਵਨ ਜਾਤ ਸਿੱਖ ਜਾਣਗੇ, ਸਾਰੀ ਦੁਨੀਆ 'ਚ ਸਭੈ ਘੱਟ ਰਾਮ ਬੋਲੇ ਲੋਕ ਸਿੱਖ ਜਾਣਗੇ, ਸਾਰੀ ਦੁਨੀਆ ਵਿੱਚ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਲੋਕ ਸਿੱਖ ਜਾਣਗੇ। ਕੋਈ ਸਿਕਿਉਰਿਟੀ ਦੀ ਫਿਰ ਲੋੜ ਨਹੀਂ ਰਹਿ ਜਾਏਗੀ। ਦੁਨੀਆ ਸੁਖੀ ਹੋ ਸਕਦੀ ਹੈ, ਇੱਕਦਮ ਹੋ ਸਕਦੀ ਹੈ। ਮਾਸਿਸ ਨੂੰ ਠੀਕ ਨਹੀਂ ਕਰਨਾ, ਭੀੜ ਨੂੰ ਠੀਕ ਨਹੀਂ ਕਰਨਾ, ਮੈਂ ਠੀਕ ਹੋਣਾ, ਮੇਰਾ ਬੇੜਾ ਨਹੀਂ ਡੁੱਬਿਆ। ਮਾਨੋ ਮਨ ਜੀਤਾ ਜਗ ਜੀਤ। ਮੈਂ ਆਪਣੇ ਸਰੀਰ ਦੇ ਇੰਦਰੇ ਗਿਆਨਿੰਦਰੇ ਗੁਰੂ ਦੇ ਦੱਸੇ ਮਾਰਗ ਅਨੁਸਾਰ ਪੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ। ਸੁਰਤ ਵਾਲੇ ਲੋਇਣ, ਸੁਰਤ ਕਿੱਥੋਂ ਮਿਲਦੀ ਹੈ? ਸ਼ਬਦ ਗੁਰੂ, ਸੁਰਤ ਧੁਨ ਚੇਲਾ। ਸੁਰਤ ਚੇਲਾ ਬਣ ਜਾਂਦੀ ਹੈ ਕਿਹਦੀ? ਸ਼ਬਦ ਗੁਰੂ ਦੀ। ਮੇਰੇ ਲੋਇਣ ਮੈਨੂੰ ਦੇਖਣ ਦਾ ਵਿਜ਼ਨ, ਮੈਨੂੰ ਇਨਸਾਈਟ, ਮੈਨੂੰ ਅੰਦਰੋਂ ਦੇਖਣ ਦੀ ਭਾਵਨਾ ਵਾਲੇ ਨੇਤਰ ਦੇ ਦਿਓ। ਕਿਸ ਤਰ੍ਹਾਂ ਮੇਰੀ ਸੁਰਤ ਜਗਾ ਦਿਓ, ਇਹ ਗੁਰੂ ਪਾਤਸ਼ਾਹ ਸਿਖਾ ਰਹੇ ਨੇ। ਜੇਕਰ ਅਸੀਂ ਆਪਣੇ ਇੰਦਰੇ ਗਿਆਨਿੰਦਰੇ ਕਾਬੂ ਕਰਦੇ ਜਾਈਏ, ਇਹਨੂੰ ਜਗ ਜੀਤ ਕਹਿੰਦੇ ਹਨ। ਦੁਨੀਆ ਨੂੰ ਨਹੀਂ ਜਿੱਤਣਾ, ਕਦੇ ਕੋਈ ਦੁਨੀਆ ਨੂੰ ਨਹੀਂ ਜਿੱਤ ਸਕਿਆ। ਸਾਰੀ ਬਾਣੀ ਪੜ੍ਹ ਪੜ੍ਹ ਕੇ ਦੇਖਾਂਗੇ ਤਾਂ ਗੁਰੂ ਪਾਤਸ਼ਾਹ ਮਨ ਮੇਰੇ, ਮੇਰੇ ਮਨ, ਮੂਰਖ ਮਨ, ਸਾਰੇ ਆਪਣੇ ਆਪ ਨੂੰ ਮੁਖਾਤਿਬ ਕਰੀ ਜਾਂਦੇ ਨੇ। ਇਹ ਗੁਰੂ ਪਾਤਸ਼ਾਹ ਜੀ ਨਾ ਮੂਰਖ ਸਨ, ਨਾ ਅਵਗੁਣ ਭਰੇ ਸਨ, ਨਾ ਅਵਗੁਣੀ ਭਰਿਆ ਸਰੀਰ ਆਪਣੇ 'ਤੇ ਉਹ ਉਸ 'ਤੇ ਕੁਆਲੀਫਾਈ ਕਰਦੇ ਸਨ, ਕਿਉਂਕਿ ਉਹਨਾਂ 'ਚ ਅਵਗੁਣ ਨਹੀਂ ਸਨ। ਸਿਰਫ ਸਾਨੂੰ ਸਿਖਾਉਣ ਦੇ ਢੰਗ ਪਿੱਛੇ ਨਮਰਤਾ ਨਾਲ ਫਸਟ ਪਰਸਨ ਦੀ ਬੋਲੀ ਵਿੱਚ ਆਪਣੇ ਆਪ 'ਤੇ ਟੁਕਾ ਕੇ ਬੋਲਦੇ ਸਨ। ਤਾਂ ਮੇਰੇ ਮਨ ਮੀਤਾ, ਗੁਰੂ ਗੁਰੂ ਜਪ ਮੀਤ ਹਮਾਰੇ, ਮੀਤਾ ਆਪਣੇ ਮਨ ਨੂੰ ਮੀਤ ਕਹਿੰਦੇ ਨੇ। ਮੀਤਾ ਮੁੱਖ ਉਜਲ ਹੋਵੇ ਦਰਬਾਰੇ। ਕੱਲ੍ਹ ਅਸੀਂ ਸ਼ਬਦ ਪੜ੍ਹੇ ਸੀ ਮੁੱਖ ਉਜਲ ਦਾ ਭਾਵ ਫੇਸ ਨੂੰ ਨਹੀਂ ਕਹਿੰਦੇ ਨੇ। ਮੁੱਖ ਉਜਲ ਭਾਵ ਮਨ ਉਜਲਾ ਹੋ ਜਾਂਦਾ ਹੈ। ਗੁਰੂ ਨੂੰ ਸੁਣ, ਗੁਰੂ ਨੂੰ ਪੜ੍ਹ, ਗੁਰੂ ਨੂੰ ਸਮਝ, ਸਿੱਖੀ ਸਿੱਖਿਆ ਗੁਰ ਵਿਚਾਰ ਵਾਲਾ ਜੀਵਨ ਜੀ। ਇਹ ਸਿਖਾਉਣਾ ਚਾਹੁੰਦੇ ਨੇ ਗੁਰੂ ਪਾਤਸ਼ਾਹ ਬਾਣੀ ਦੇ ਰਾਹੀਂ। ਇਸ ਕਰਕੇ ਬਾਣੀ 'ਚੋਂ ਹੁਣ ਅਸੀਂ ਲੱਭਦੇ ਕੀ ਹਾਂ? ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ। ਅਤੇ ਹੁਣ ਬਾਣੀ ਸਾਨੂੰ ਕੀ ਸਿਖਾਉਂਦੀ ਹੈ? ਉਚਾਰਣ ਬੜੇ ਢੰਗ ਦੇ ਨਾਲ ਕਰਨਾ। ਗਰਾਮਰ ਨੂੰ ਦੇਖੀਏ ਤਾਂ ਜਿੱਥੇ ਆਖਰੀ ਲਫਜ਼ ਨੂੰ ਔਂਕੜ ਆ ਜਾਂਦੀ ਹੈ ਉੱਥੇ ਵਿਸ਼ਰਾਮ ਦਿੰਦੇ ਹਾਂ। ਗੁਰਬਾਣੀ ਲਫਜ਼ ਨਹੀਂ ਉਚਾਰਾਂਗੇ, ਉੱਥੇ ਉਚਾਰਾਂਗੇ ਗੁਰ। ਰਾਰੇ ਨੂੰ ਔਂਕੜ ਹੈ ਗੁਰ ਬਾਣੀ ਕਹਿ, ਗੁਰ ਬਾਣੀ ਕਹਿ। ਬਾਣੀ ਗੁਰ ਸਿਖਾਉਂਦੀ ਹੈ, ਜੀਵਨ ਜਾਤ ਸਿਖਾਉਂਦੀ ਹੈ। ਮੇਰੇ ਸ਼ਿਪ ਦੇ ਵਿੱਚ ਮੋਰੀਆਂ ਨਾ ਹੋ ਜਾਣ, ਬਹੁਤ ਹੋ ਗਈਆਂ ਨੇ, ਇਹਨਾਂ ਨੂੰ ਪੈਚਅਪ ਕਿਵੇਂ ਕਰਾਂ, ਡੁੱਬ ਜਾਏਗਾ। ਬਾਣੀ ਐਸਾ ਗੁਰ ਸਿਖਾਉਂਦੀ ਹੈ। ਅਤੇ ਜੇ ਸਾਨੂੰ ਬਾਣੀ 'ਚੋਂ ਗੁਰ ਨਾ ਸਮਝ ਆਏ ਤਾਂ ਸਾਨੂੰ ਸਰਹੰਦ ਵਿੱਚ ਵਾਪਰਿਆ ਸਾਕਾ, ਚਮਕੌਰ ਦੀ ਗੜੀ ਵਿੱਚ ਵਾਪਰਿਆ ਸਾਕਾ ਰੋਜ਼ ਸੁਣਦੇ ਹਾਂ, ਸਾਡੇ ਮਨ ਅੰਦਰ ਕੋਈ ਵੈਲਿਊ ਹੀ ਨਾ ਹੋਵੇ ਤਾਂ ਮਾਨੋ ਬਾਣੀ ਤੋਂ ਉਹਨੇ ਗੁਰ ਸਿੱਖਿਆ ਨਹੀਂ। ਕਿਉਂ? ਕਿਉਂਕਿ ਬਾਣੀ ਜਿਹੜਾ ਗੁਰ ਸਿਖਾਉਂਦੀ ਹੈ ਉਹਦੇ ਨਾਲ ਮਨੁੱਖ ਦਾ ਮਨ ਭਾਂਡਾ ਸਾਫ਼ ਨਿਰਮਲ ਹੋ ਜਾਂਦਾ ਹੈ। ਉਸਨੂੰ ਇਸ ਕੀਮਤੀ ਕੰਮ ਦੀ ਮਨ ਅੰਦਰ ਕਦਰ ਹੁੰਦੀ ਹੈ। ਮਨ ਜਾਗੇ ਕਿ ਇਹ ਨਿਸ਼ਾਨੀ, ਕੀ ਨਿਸ਼ਾਨੀ ਹੈ? ਤੋ ਉਰ ਲਾਗੈ ਮਿੱਠੀ ਬਾਣੀ, ਮਿੱਠੀ ਲੱਗਦੀ ਹੈ ਬਾਣੀ। ਜਿਸ ਨੂੰ ਬਾਣੀ ਮਿੱਠੀ ਲੱਗਦੀ ਹੈ ਉਹ ਆਪਣਾ ਮਨ ਸਾਫ਼ ਕਰਨ ਤੁਰ ਪਏਗਾ। ਉਹ ਆਪਣੇ ਬੇੜੇ ਨੂੰ ਬਚਾਉਣ ਦੀ ਕੋਸ਼ਿਸ਼ ਕਰੇਗਾ। ਇਹ ਇਸ ਚਾਰੋਂ ਪਾਸੇ ਗੋਬਿੰਦ ਭਜਨ ਬਿਨ ਹੜਕਾ ਜਲ ਦੇ ਭਵਜਲ ਵਿੱਚ ਡੁੱਬ ਨਾ ਜਾਏ। ਇਹ ਹੜਕਾ ਜਲ ਕੀ ਹੈ? ਸਿੰਪਲੀ ਇਹਨੂੰ ਕਹਿੰਦੇ ਨੇ ਤ੍ਰਿਸ਼ਨਾ ਦਾ ਜਲ। ਤ੍ਰਿਸ਼ਨਾ ਕਿਸ ਨੂੰ ਕਹਿੰਦੇ ਨੇ? ਪਿੱਛੇ ਅਮਰੀਕਾ ਇੱਕ ਦਿਨ ਕੀਰਤਨ ਕਰ ਰਹੇ ਸੀ ਤਾਂ ਮੇਰੀ ਬੱਚੀ ਸ਼ਬਦ ਪੜ੍ਹ ਰਹੀ ਸੀ, ਇਹ ਆਨੜੀਏ ਮਾਨਣਾ ਕਾਏ ਕਰੇ, ਤਾਂ ਉਹਦੇ ਵਿੱਚ ਆ ਗਿਆ ਲਭ ਲੋਭ ਅਹੰਕਾਰ ਕੀ ਮਾਤੀ। ਮੈਨੂੰ ਪੁੱਛਦੀ ਹੈ ਪਾਪਾ ਲਭ ਲੋਭ ਕੀ ਹੁੰਦਾ, ਮੈਂ ਉਹਨੂੰ ਕਿਹਾ ਲਾਲਚ। ਕਹਿੰਦੇ ਨਹੀਂ, ਲਭ ਵੀ ਲਿਖਿਆ ਲੋਭ ਵੀ ਲਿਖਿਆ, ਲਭ ਦਾ ਮੈਨਾ ਲਾਲਚ, ਅੱਛਾ ਲੋਭ ਦਾ ਮੈਨਾ ਕੀ ਹੈ? ਪਰ ਮੈਂ ਉਹਨੂੰ ਕਿਹਾ ਲੋਭ ਦਾ ਮੈਨਾ ਤਾਂ ਲਾਲਚੀ ਹੁੰਦਾ, ਪਰ ਲਭ ਦਾ ਮੈਨਾ ਲੱਗਦਾ ਹੁੰਦਾ ਕਿ ਲੋਭ ਦੇ ਅਨੁਸਾਰ ਤਾਂ ਮੈਨੂੰ ਹੋਰ ਅਤੇ ਹੋਰ ਮਿਲ ਜਾਏ, ਪਰ ਲਭ ਹੁੰਦਾ ਜੋ ਹੋਰਾਂ ਕੋਲ ਹੈ ਇਹ ਵੀ ਮੈਨੂੰ ਮਿਲ ਜਾਏ। ਲਭ ਲੋਭ ਕਿਵੇਂ? ਇਹਨਾਂ ਦੇ ਘਰ ਪੁੱਤਰ ਹਾਏ ਸਾਡੇ ਘਰ ਨਹੀਂ, ਸਾਡੇ ਘਰ ਪੁੱਤਰ ਹੋਣਾ ਚਾਹੀਦਾ। ਇਹ ਹੁਣ ਲੱਭ ਦੀ ਨਿਸ਼ਾਨੀ ਹੈ, ਇਹ ਲੱਭ ਰੂਪੀ ਤ੍ਰਿਸ਼ਨਾ ਸਤਾ ਰਹੀ ਹੈ, ਹੋਰ ਹੋਰ ਹੋਰ। ਹੋਰਾਂ ਕੋਲ ਲੱਖਾਂ ਕਰੋੜਾਂ ਨੇ, ਸਾਡੇ ਕੋਲ ਕਿਉਂ ਨਹੀਂ ਨੇ? ਪਤਨੀ ਦੀ ਪਤਨੀ ਨਾਲ ਝਗੜਾ ਇਸ ਕਰਕੇ ਆ, ਬਾਕੀ ਦੇਖੋ ਸਾਈਕਲਾਂ ਸਕੂਟਰਾਂ ਤੋਂ ਚਾਰ ਚਾਰ ਕਾਰਾਂ ਬਣਾ ਲਈਆਂ, ਮੇਰੇ 'ਤੇ ਕਰਮ ਸੜ ਗਏ ਨੇ, ਤੁਹਾਡੇ ਨਾਲ ਵਿਆਹ ਹੋਇਆ, ਤੁਸੀਂ ਤਾਂ ਕਈ ਸ਼ਰੀਫ ਹੋ ਗਏ ਹੋ। ਸਾਡੇ ਘਰਾਂ ਵਾਲੇ ਕਹਿੰਦੇ ਨੇ ਸਾਡਾ ਮੁੰਡਾ ਤਾਂ ਉੱਕਾ ਹੀ ਰਹਿ ਗਿਆ, ਗੁਰਦੁਆਰੇ ਹੀ ਬੈਠਾ ਰਹਿੰਦਾ, ਪਾਠ ਹੀ ਕਰਦਾ ਰਹਿੰਦਾ, ਜਿਉਂ ਦਾ ਇੰਨੇ ਖੰਡੇ ਬਾਟੇ ਕਿ ਪੌਲ ਛੱਕ ਲਈ, ਝੂਠ ਹੀ ਨਹੀਂ ਬੋਲਦਾ, ਬਿਜ਼ਨਸ ਵਿੱਚ ਘਾਟੇ ਪੈ ਰਹੇ ਨੇ, ਬਿਲਕੁਲ ਹੀ ਰਹਿ ਗਿਆ। ਇਸ ਤਰ੍ਹਾਂ ਗੱਲਾਂ ਕਰਦੇ ਨੇ ਸਾਡੇ ਘਰਾਂ ਵਾਲੇ, ਸਾਡੇ ਸਮਾਜ ਵਿੱਚ। ਅਤੇ ਜਿਹੜਾ ਚਾਤਰ ਹੋਵੇ, ਝੂਠ ਵੀ ਬੋਲ ਲਵੇ, ਅਤੇ ਕਵੇ ਮੈਂ ਪਾਠ ਵੀ ਕਰਦਾ, ਅਤੇ ਕਵੇ ਮੈਂ ਗੁਰਦੁਆਰੇ ਵੀ ਆਇਆ, ਅਤੇ ਕਵੇ ਮੈਂ ਪੰਜ ਕਕਾਰ ਵੀ ਪਾਏ ਹੋਏ ਨੇ, ਮੈਂ ਤਾਂ ਖੰਡੇ ਬਾਟੇ ਕੀ ਪੌਲ ਵੀ ਛੱਕੀ ਹੋਈ ਹੈ, ਪਰ ਬਿਜ਼ਨਸ ਵਿੱਚ ਮੈਂ ਥੋੜ੍ਹਾ ਬਹੁਤ ਝੂਠ ਚੱਲਦਾ ਹੀ ਹੈ ਨਾ, ਹੁਣ ਕੀ ਕਰੀਏ ਜੀ, ਚੱਲਦਾ ਹੀ ਹੈ ਨਾ, ਕੀ ਕਰੀਏ ਨਾ ਜੀ, ਕੀ ਕਰੀਏ, ਜਸਟੀਫਾਈ ਕਰੀ ਜਾਂਦਾ ਹੈ। ਕੀ ਕਾਰਨ ਹੈ? ਹੋਰਨਾਂ ਕੋਲ ਜੋ ਕੁਛ ਹੈ ਵੈਸਾ ਮੇਰੇ ਕੋਲ ਹੋਵੇ, ਹੋਰਨਾਂ ਕੋਲ ਜੋ ਕੁਛ ਹੈ ਵੈਸਾ ਸੋਨਾ ਜੇਵਰ ਮੇਰੀ ਵੋਟੀ ਪਾਵੇ, ਤਾਂ ਕਿ ਬਾਜ਼ਾਰ ਵਿੱਚ ਪਤਾ ਲੱਗੇ ਬਹੁਤ ਇਹਨਾਂ ਉੱਤੇ ਬਖਸ਼ਿਸ਼ ਹੈ। ਲਭ ਲੋਭ ਅਹੰਕਾਰ ਕੀ ਮਾਤੀ, ਮਾਇਆ ਮਾਏ ਸਮਾਣ। ਇਹ ਜਿਹੜਾ ਤ੍ਰਿਸ਼ਨਾ ਦਾ ਜਲ ਚਾਰੋਂ ਪਾਸੇ ਹੈ, ਇਹਦੇ ਵਿੱਚ ਮੇਰਾ ਬੇੜਾ ਡੁੱਬ ਜਾਂਦਾ ਹੈ, ਡੁੱਬਦਾ ਕਰਕੇ। ਡੁੱਬਦਾ ਕੀ ਹੈ? ਕਿ ਮੈਂ ਸੱਚ ਪਾਸੇ ਲੱਗਾਂ ਜਾਂ ਨਾ ਲੱਗਾਂ। ਪਰ ਛੋਟੇ ਸਾਹਿਬਜ਼ਾਦਿਆਂ ਨੇ ਇਹ ਨਹੀਂ ਸੋਚਿਆ ਕਿ ਅਸੀਂ ਲੱਗੀਏ ਜਾਂ ਨਾ ਲੱਗੀਏ, ਨਹੀਂ, ਬਿਲਕੁਲ ਸਿੱਧਾ ਰਸਤਾ ਸਾਹਮਣੇ ਕਲੀਅਰ ਹੈ ਉਹਨਾਂ ਨੂੰ, ਸਿੱਧੇ ਜਾਣਾ ਹੀ ਜਾਣਾ ਹੈ, ਸੱਚ 'ਤੇ ਟੁਰਨਾ ਹੀ ਟੁਰਨਾ ਹੈ, ਬਿਲਕੁਲ ਮਨ ਡਾਵਾਂ ਡੋਲ ਨਹੀਂ ਸੀ। ਕਬੀਰ ਐਸੀ ਹੋਏ ਪਰੀ ਮਨ ਕੋ ਭਾਵਤ ਕੀਨ, ਮਰਨੇ ਦੇ ਕਿਆ ਡਰਪਨਾ, ਜਬ ਹਾਥ ਸਿਧੌਰਾ ਲੀਨ। ਹਾਥ ਸਿਧੌਰਾ ਲੀਨ ਕੀ ਹੁੰਦਾ? ਪੁਰਾਤਨ ਜ਼ਮਾਨੇ ਵਿੱਚ ਇਸਤਰੀ ਨੂੰ ਸਤੀ ਕਰ ਦਿੰਦੇ ਸਨ, ਉਹਨੂੰ ਚੁੱਕ ਕੇ ਜ਼ਿੰਦਾ ਹੀ ਪਤੀ ਦੀ ਚਿਖਾ ਵਿੱਚ ਸਾੜ ਦਿੰਦੇ ਸਨ। ਉਸ ਤੋਂ ਪਹਿਲਾਂ ਉਹਦੇ ਹੱਥ ਵਿੱਚ ਨਾਰੀਅਲ ਪਕੜਾ ਦਿੰਦੇ ਸਨ, ਮੀਨਸ ਇਹ ਹੁਣ ਤਿਆਰ ਹੈ ਪਤੀ ਦੇ ਨਾਲ ਜ਼ਿੰਦਾ ਸਤੀ ਹੋਣ ਵਾਸਤੇ। ਪਰ ਜਿਹੜੀ ਨਾਰੀਅਲ ਵੀ ਪਕੜ ਲਵੇ ਔਰ ਫਿਰ ਡਰਦੀ ਰਹੇ, ਤਾਂ ਕਬੀਰ ਸਾਹਿਬ ਉਸ ਸੀਨ ਨੂੰ ਬਣਾ ਕੇ ਸਾਰੀ ਦੁਨੀਆ ਨੂੰ ਸਮਝਾਉਣਾ ਚਾਹੁੰਦੇ ਨੇ ਸੱਚ ਦੇ ਮਾਰਗ 'ਤੇ ਟੁਰਨ ਲਈ। ਕਹਿੰਦੇ ਨੇ ਐਸੀ ਮਨ ਦੀ ਅਵਸਥਾ ਬਣ ਗਈ, ਬਣ ਜਾਣੀ ਚਾਹੀਦੀ ਹੈ, ਜੇ ਬਣ ਹੀ ਗਈ ਹੈ, ਹੱਥ 'ਚ ਨਾਰੀਅਲ ਪਕੜ ਹੀ ਲਿਆ, ਮੀਨਸ ਜੇ ਸੱਚ ਦੇ ਮਾਰਗ 'ਤੇ ਆ ਹੀ ਗਿਆ, ਤਾਂ ਫਿਰ ਮਰਨੇ 'ਤੇ ਕਿਆ ਡਰਪਨਾ। ਪਰ ਮਰਨਾ ਕਿਹੜੇ ਵਾਲਾ? ਅੱਜ ਜਹਾਂਗੀਰ ਲੱਭੀ ਹੈ, ਉਸ ਵੇਲੇ ਇੱਕ ਜਹਾਂਗੀਰ ਸੀ ਜਿਸਨੇ ਸੱਚ ਦਾ ਗੁਰੂ ਗ੍ਰੰਥ ਸਾਹਿਬ ਜੀ ਤਿਆਰ ਹੈ ਅਤੇ ਉਸਨੂੰ ਐਕਸੈਪਟ ਨਹੀਂ ਕੀਤਾ, ਅਤੇ ਉਸਨੇ ਗੁਰੂ ਅਰਜਨ ਪਾਤਸ਼ਾਹ ਨੂੰ ਤੱਤੀ ਤਵੀ 'ਤੇ ਬਿਠਾ ਦਿੱਤਾ। ਗੁਰੂ ਤੇਗ ਬਹਾਦਰ ਸਾਹਿਬ ਨੂੰ ਔਰੰਗਜ਼ੇਬ ਨੇ ਸ਼ਹੀਦ ਕਰ ਦਿੱਤਾ, ਅਤੇ ਅੱਜ ਚਾਰੋਂ ਪਾਸੇ ਕਿਤਨੇ ਹੀ ਔਰੰਗਜ਼ੇਬ ਅਤੇ ਕਿਤਨੇ ਹੀ ਜਹਾਂਗੀਰ ਨੇ, ਤਾਂ ਅਸੀਂ ਕਿੱਥੋਂ ਲੱਭਣ ਜਾਈਏ, ਸਾਡੇ ਘਰ ਵਿੱਚ ਮਿਲਦੇ ਨੇ। ਕਿਸ ਤਰ੍ਹਾਂ ਜਦੋਂ ਸਾਡਾ ਪਿਤਾ ਸਾਨੂੰ ਕਹੇ ਬੇਟਾ ਸ਼ਰਾਬ ਤਾਂ ਪੀਣੀ ਚਾਹੀਦੀ ਹੈ, ਉਹ ਹੁਣ ਘਰ ਵਿੱਚ ਔਰੰਗਜ਼ੇਬ ਹੈ, ਉਹ ਘਰ ਵਿੱਚ ਜਹਾਂਗੀਰ ਹੈ। ਜੇ ਅੱਜ ਦਾ ਨੌਜਵਾਨ ਬੱਚਾ ਕਹੇ ਪਾਪਾ ਜੀ ਮੈਂ ਨਹੀਂ ਪੀਣੀ, ਨਹੀਂ ਬੇਟਾ, ਤਾਂ ਮੈਂ ਕਈ ਪਿਤਾ ਨੂੰ ਇਸ ਤਰ੍ਹਾਂ ਕਹਿੰਦਿਆਂ ਸੁਣਿਆ, ਮੇਰੇ ਮੁੰਡੇ ਨੂੰ ਸ਼ਰਾਬ ਪਿਲਾਉਣ ਵਾਸਤੇ ਅਸੀਂ ਤਰੀਕਾ ਅਪਣਾਉਂਦੇ ਹਾਂ, ਜਦੋਂ 8-9 ਸਾਲ ਦਾ ਹੋ ਜਾਂਦਾ ਤਾਂ ਅਸੀਂ ਪੈਗ ਬਣਾਉਂਦੇ ਹਾਂ ਅਤੇ ਉਹਨੂੰ ਕਹਿੰਦੇ ਹਾਂ ਜਾ ਬਰਫ਼ ਲੈ ਕੇ ਆ, ਇੰਜ ਬਰਫ਼ ਪਾਈਦਾ, ਫਿਰ ਉਹਨੂੰ ਕਹਿੰਦੇ ਆ ਇੰਜ ਗਲਾਸ ਵਿੱਚ ਪਾਈਦਾ, ਫਿਰ ਉਹਨੂੰ ਪੈਸੇ ਦੇ ਕੇ ਕਹਿੰਦੇ ਆ ਇੰਜ ਫਲਾਣੀ ਜਗ੍ਹਾ ਤੋਂ ਬੋਤਲ ਲਿਆ, ਤਾਂ ਕਿ ਜਦੋਂ 14-15-16-17 ਸਾਲ ਦਾ ਹੋ ਜਾਏਗਾ ਤਾਂ ਉਹਨੂੰ ਇਹ ਸਭ ਕੁਝ ਕਰਨਾ ਆਉਂਦਾ ਹੋਵੇ। ਇਹੀ ਤਾਂ ਕਾਰਨ ਹੈ ਕਾਲਜ ਪਹੁੰਚਦੇ ਨਹੀਂ ਆ ਅਤੇ ਅਸੀਂ ਸ਼ਰਾਬਾਂ ਸ਼ੁਰੂ ਕਰ ਦਿੰਦੇ ਹਾਂ, ਸਾਨੂੰ ਆਉਂਦੀ ਹੁੰਦੀ ਹੈ। ਘਰ ਵਿੱਚ ਪਿਤਾ ਜਹਾਂਗੀਰ ਬੈਠਾ, ਘਰ ਵਿੱਚ ਪਿਤਾ ਔਰੰਗਜ਼ੇਬ ਬੈਠਾ, ਜਿਹੜਾ ਸਾਨੂੰ ਸੱਚ ਦੇ ਮਾਰਗ 'ਤੇ ਟੁਰਨ ਨਹੀਂ ਦੇਣਾ ਚਾਹੁੰਦਾ। ਘਰ ਵਿੱਚ ਜੇਕਰ ਔਰੰਗਜ਼ੇਬ ਜਹਾਂਗੀਰ ਨੂੰ ਇਸਤਰੀ ਲਿੰਗ ਦੇ ਵਿੱਚ ਦੇਖਣਾ ਹੋਵੇ ਤਾਂ ਜਦੋਂ ਸਾਡੀ ਮਾਂ ਕਹੇ ਖੰਡੇ ਬਾਟੇ ਕੀ ਪੌਲ ਨਾ ਛੱਕ ਲਈ, ਮਤੇ ਉੱਕਾ ਹੀ ਰਹਿ ਜਾਏਗਾ, ਰਿਸ਼ਤਾ ਨਹੀਂ ਆ ਮਿਲੇਗਾ। ਘਰ ਹੀ ਭੈਣ ਬੈਠੀ ਹੈ ਜਿਹੜੀ ਕਹਿੰਦੀ ਹੈ ਮੈਂ ਉਹਦੇ ਨਾਲ ਵਿਆਹ ਨਹੀਂ ਕਰਾਉਣਾ, ਉਹ ਤਾਂ ਸ਼ਰਾਬ ਹੀ ਨਹੀਂ ਪੀਂਦਾ, ਪਾਰਟੀ ਕਿਵੇਂ ਜਾਵਾਂਗੇ, ਫਿਰ ਤਾਂ ਬਿਲਕੁਲ ਹੀ ਮੈਂ ਸਾਰੇ ਸ਼ਹਿਰ ਵਿੱਚ ਰਹਿ ਹੀ ਨਹੀਂ ਸਕਾਂਗੀ। ਸਾਧ ਸੰਗਤ ਜੀ ਸਰਹੰਦ ਵਿੱਚ ਬੈਠੇ ਹਾਂ, ਮੈਂ ਬੜਾ ਜਜ਼ਬਾਤੀ ਹੋਇਆ ਹੋਇਆ, ਸੋਚੋ ਤਾਂ ਸਹੀ ਕਿ ਘਰ ਵਿੱਚ ਹੀ ਸਾਰੇ ਬੈਠੇ ਨੇ ਅੱਜ, ਇੰਝ ਹੀ ਰਿਸ਼ਤੇਦਾਰ ਨੇ ਜਿਹੜੇ ਕਹਿੰਦੇ ਨੇ ਹੈ ਤੁਸੀਂ ਸ਼ਰਾਬ ਵੀ ਨਹੀਂ ਵਰਤਾਈ, ਹੈ ਤੁਸੀਂ ਮੀਟ ਦੀ ਰੋਟੀ ਮੰਗੀ ਹੀ ਨਹੀਂ, ਹੈ ਤੁਸੀਂ ਰਾਤ ਦੀ ਨਹੀਂ ਮੰਗੀ, ਜੇ ਰਾਤ ਦੀ ਨਹੀਂ ਮੰਗੇਗੀ ਨੱਚਾਂਗੇ ਕਿਵੇਂ, ਪੀਵਾਂਗੇ ਕਿਵੇਂ। ਇਹ ਸਾਰੇ ਰਿਸ਼ਤੇਦਾਰ ਵੀ ਜਹਾਂਗੀਰ ਬਣ ਜਾਂਦੇ ਨੇ, ਸਾਰੇ ਰਿਸ਼ਤੇਦਾਰ ਸਾਡੇ ਔਰੰਗਜ਼ੇਬ ਬਣ ਜਾਂਦੇ ਨੇ। ਉਸ ਵੇਲੇ ਇੱਕ, ਅੱਜ ਵੇਲੇ ਹਜ਼ਾਰਾਂ, ਉਸ ਵੇਲੇ ਪਕੜ ਕੇ ਲੈ ਗਏ ਸਨ, ਅੱਜ ਪਕੜ ਕੇ ਨਹੀਂ ਲਿਜਾਣਾ ਪੈਂਦਾ, ਘਰ ਵਿੱਚ ਮੇਰੇ ਬੈਡਰੂਮ ਵਿੱਚ ਮੇਰੇ ਅੱਗੇ ਪਿੱਛੇ ਰਹਿੰਦੇ ਨੇ। ਇਹੀ ਤਾਂ ਕਾਰਨ ਹੈ ਨੌਜਵਾਨ ਪਤਿਤ ਹੋ ਗਿਆ, ਇਹੀ ਤਾਂ ਕਾਰਨ ਹੈ ਕਿ ਘਰ ਘਰ ਵਿੱਚ ਦੀਵਾ ਬੁੱਝ ਗਿਆ। ਗੁਰੂ ਸਾਹਿਬ ਕਹਿੰਦੇ ਨੇ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਸੋਆ, ਅਤੇ ਇਹ ਕੀ ਹੋ ਗਿਆ। ਸਾਧ ਸੰਗਤ ਜੀ ਸਾਨੂੰ ਇਤਿਹਾਸ ਨੂੰ ਚੰਗੀ ਤਰ੍ਹਾਂ ਗੁਰਬਾਣੀ ਅਨੁਸਾਰ ਪੜ੍ਹ ਕੇ ਸਮਝ ਕੇ ਫਿਰ ਉਸ ਅਨੁਸਾਰ ਆਪਣੇ ਬੇੜੇ ਨੂੰ ਪੈਚਅਪ ਕਰਨਾ ਹੈ ਅੱਜ, ਆਪਣੇ ਬੇੜੇ ਨੂੰ ਬਚਾਉਣਾ ਹੈ ਅੱਜ ਕਿ ਇਹਦੇ ਵਿੱਚ ਛੇਕ ਕਿੱਥੋਂ ਕਿੱਥੋਂ ਹੋਏ ਨੇ, ਅਤੇ ਅੱਜ ਉਹਨੂੰ ਬਚਾਉਣ ਵਾਸਤੇ ਸਭ ਤੋਂ ਇਹ ਕੀਮਤੀ ਕੰਮ ਹੋਣਾ ਚਾਹੀਦਾ। ਇੰਗਲਿਸ਼ ਵਿੱਚ ਕਹਿੰਦੇ ਨੇ ਯਰਨਿੰਗ, YEAR, ਯਰਨਿੰਗ ਮੀਨਸ ਹਰ ਵੇਲੇ ਤਪਦਾ ਕਿ ਮੈਨੂੰ ਸੱਚ ਚਾਹੀਦਾ, ਮੈਨੂੰ ਸਤਿਗੁਰ ਦਾ ਸੱਚ ਸਮਝਾਓ, ਸਤਿਗੁਰ ਦੇ ਸੱਚ ਦੀ ਵਿਚਾਰ ਕਰੋ, ਮੈਂ ਠੀਕ ਹੋਣਾ, ਮੇਰੀ ਪਤਨੀ ਨੇ ਠੀਕ ਹੋਣਾ, ਮੇਰੇ ਬੱਚਿਆਂ ਨੇ ਠੀਕ ਹੋਣਾ, ਮੇਰੇ ਦੋਤਰੇ ਪੋਤਰਿਆਂ ਨੇ ਠੀਕ ਹੋਣਾ, ਕੱਲ੍ਹ ਉਹਨਾਂ ਦਾ ਵਿਆਹ ਆ ਜਾਏਗਾ, ਸ਼ਰਾਬਾਂ ਹੋਣਗੀਆਂ ਮੇਰੇ ਘਰ ਵਿੱਚ, ਡਾਂਸ ਹੋਣਗੇ ਮੇਰੇ ਘਰ ਵਿੱਚ, ਦਾਜ ਲੈ ਕੇ ਆਉਣਗੇ ਮੇਰੇ ਘਰ ਵਿੱਚ, ਕੰਪੇਅਰ ਕਰਨਗੇ। ਇਹੀ ਤਾਂ ਲੱਭ ਹੈ, ਇਹੀ ਤਾਂ ਤ੍ਰਿਸ਼ਨਾ ਦਾ ਜਲ ਹੈ, ਇਹੀ ਤਾਂ ਮਾਈ ਮਾਇਆ ਛਲ ਹੈ। ਗੋਬਿੰਦ ਭਜਨ ਬਿਨ ਸੱਚ ਨਹੀਂ ਸਮਝਿਆ, ਗੋਬਿੰਦ ਭਜਨ ਬਿਨ ਹੜਕਾ ਜਲ। ਸਤਸੰਗਤ ਜੀ ਮੈਂ ਤੁਹਾਡੇ ਨਾਲ ਜਿਸ ਪੱਖੋਂ ਵਿਚਾਰਾਂ ਕਰ ਰਿਹਾ, ਮੈਨੂੰ ਨਹੀਂ ਪਤਾ ਕੋਈ ਇਸ ਤਰ੍ਹਾਂ ਵਿਚਾਰਾਂ ਤੁਹਾਡੇ ਨਾਲ ਸਾਂਝ ਕਰਦਾ ਕਿ ਨਹੀਂ ਕਰਦਾ। ਮੇਰੇ ਦਿਲ ਨੂੰ ਅੱਜ ਸਰਹੰਦ ਵਿੱਚ ਬੈਠ ਕੇ ਇਤਨੀ ਤਸੱਲੀ ਨਹੀਂ ਆਉਂਦੀ ਕਿ ਸਾਹਿਬਜ਼ਾਦਿਆਂ ਨੂੰ ਪਕੜਿਆ ਸੀ, ਉਹਨਾਂ ਨੂੰ ਉੱਥੇ ਲੈ ਗਏ, ਉਹਨਾਂ ਨੂੰ ਦੁਬਾਰਾ ਚਿਣ ਦਿੱਤਾ, ਇਤਨੀ ਗੱਲ ਕਰਨ ਨਾਲ ਮੈਨੂੰ ਤਸੱਲੀ ਨਹੀਂ ਹੋ ਰਹੀ। ਕਿਉਂ? क्योंकि शब्द का तीर तो सानू वज्या ही नहीं। तो वह सिर्फ इतिहास ना बन के रह जाए, सानू वैसा जीना आ सके। सतगुरु जी सुमत बख्शो ना, जरा जी गल होंदी है तो असी कह दें असी तो दुनियावी जीव हाँ ना, वो तो गुरु सन जी असी तो दुनियावी जीव हाँ ना। तो फिर इस तरह कर करके असी अपने घर सारे बिगाड़ ले ने। असी तो चानण मुनारा बनना सी बाकी दुनिया वास्ते, बाकी दुनिया सानू कहती है सिख शराबी होंदे ने, बाकी दुनिया सानू कहती है सिख भी दाज लेंदे ने, बाकी दुनिया साडा जिहड़ा सरूप है यह भेख नहीं है। सतसंग जी भेख हुंदा जिहड़ा स्पैशल कोई धार्मिक विखावा करन वास्ते कुछ पाया जाए। पिछे एक इंटरकास्ट मैरिज दे मुंडा कुड़ी नूं मैं पुछया सी, बई तुसी सिख घराने दी बच्ची हो, तुसी गैर सिख घराने दे ए पति बनना चाहते हो, सो कार्ड लव मैरिज करना चाहते हो, मैं दसो अपना बच्चा की बनाओगे। उन्होंने भी अपना धर्म नहीं सी पसंद, उन्होंने भी अपना धर्म नहीं सी पसंद। ऐसे ही तो भुलेखे पैंदे ने जदों असी अंतर जातीय इंटर रिलीजन इंटरकास्ट मैरिज के सो कार्ड लव मैरिज के चक्कर फसदे हाँ। साढ़े घर बुजुर्ग देखते ही रह जाते हैं, भैन भरा देखते ही रह जाते हैं कि उन्हें गैर मज़हब वाले नाल अनमति नाल विआह करा लिया। तो मैं उन्होंने कहा मनु लगता है कि तुसी दोनों अपने मज़हब नू पसंद नहीं करते। तो नहीं करते तो कोई गल नहीं, पर तुसी शायद धर्मां दी मज़हबां दी आपस विच जिहड़ी टक्कर लड़ाइयां होंदियां, कम्युनल हेटरेड होंदी है, मज़हबी झगड़े होंदे ने, उस करके तुसी नहीं पसंद करते। ਜਿਵੇਂ ਤੁਸੀਂ ਬਿਆਨ ਕਰਦੇ ਪਏ ਹੋ ਉਸ ਮੁਤਾਬਕ ਤਾਂ ਤੁਹਾਡੀ ਮਰਜ਼ੀ, ਪਰ ਜਦੋਂ ਤੁਹਾਡਾ ਬੱਚਾ ਹੋਏਗਾ ਉਹਨੂੰ ਕੀ ਬਣਾਓਗੇ? ਦੋਨੋਂ ਚੁੱਪ। ਮੈਂ ਕਿਹਾ ਤੁਹਾਡਾ ਜਿਹੜਾ ਬੱਚਾ ਹੋਏਗਾ ਉਸਨੂੰ ਇਨਸਾਨ ਜ਼ਰੂਰ ਬਣਾਉਣਾ। ਕਹਿੰਦੇ ਹਾਂ ਹਾਂ ਬਸ ਜੀ ਇਨਸਾਨੀਅਤ ਹੀ ਹੋਣੀ ਚਾਹੀਦੀ ਹੈ। ਮੈਂ ਕਿਹਾ ਫਿਰ ਉਹ ਸਿੱਖ ਹੋ ਗਿਆ। ਤੁਸੀਂ ਆਪਣੇ ਬੱਚੇ ਨੂੰ ਕੋਈ ਮਜ਼ਹਬ ਨਾ ਦਿਓ, ਕੋਈ ਪਹਿਰਾਵਾ ਨਾ ਦਿਓ, ਤਾਂ ਉਹ ਸਾਰੀ ਦੁਨੀਆ ਵਿੱਚ ਸਿੱਖ ਬਣੇਗਾ। ਕਿਉਂਕਿ ਕੇਸ ਕਿੱਥੋਂ ਲੈ ਕੇ ਲਗਾਏ ਨਹੀਂ ਜਾਂਦੇ ਨੇ। ਸਾਡਾ ਇਸ ਰੂਪ, ਇਹਦੇ ਵਿੱਚ ਇਸਤਰੀ ਦੀਆਂ ਭਾਵੇਂ ਆਈਬ੍ਰੋਜ਼ ਹੋਣ ਅਤੇ ਭਾਵੇਂ ਕੁਛ ਵੀ ਹੋਵੇ, ਇਹ ਰੱਬੀ ਨਿਯਮ ਸਿਸਟਮ ਵਿੱਚ, ਕੁਦਰਤ ਦੇ ਨੇਚਰ ਦੇ ਸਿਸਟਮ ਵਿੱਚ ਹੈ ਸਭ ਕੁਛ। ਇਹ ਭੇਖ ਨਹੀਂ। ਪਰ ਜਿਹੜਾ ਇਹ ਸਰੂਪ ਹੈ, ਇਸ ਸਰੂਪ ਦੇ ਪਿੱਛੇ ਗੁਰਬਾਣੀ ਦਾ ਇੱਕ ਗੁਰ ਹੈ। ਗੁਰ ਬਾਣੀ ਕਹੇ ਸਿਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ, ਉਸ ਦਾ ਨਿਸਤਾਰਾ ਹੈ। ਉਹ ਭਵਜਲ ਡੁੱਬਦਿਆਂ ਕੱਢ ਲੈ, ਸਤਿਗੁਰ ਜੀ ਕੱਢ ਲੈਂਦੇ ਨੇ। ਇਹਨਾਂ ਗੱਲਾਂ ਦੇ ਮੁਤਾਬਕ ਪਤਾ ਲੱਗਾ ਕਿ ਸਾਡੇ ਸਾਰਿਆਂ ਦੇ ਨਾਲ ਧਰਤੀ ਦਾ ਕੋਈ ਵੀ ਜੀਵ ਹੋਵੇ ਉਹਨਾਂ ਦੇ ਨਾਲ ਇਹ ਤ੍ਰਿਸ਼ਨਾ ਦਾ ਜਲ ਉਹਨਾਂ ਨੂੰ ਦੁਖੀ ਕਰਦਾ ਰਹਿੰਦਾ ਹੈ, ਲੱਭ ਲੋਭ ਅਹੰਕਾਰ ਦੁਖੀ ਕਰਦਾ ਰਹਿੰਦਾ ਹੈ। ਇਸ ਕਰਕੇ ਉਹ ਸੱਚ 'ਤੇ ਨਹੀਂ ਟੁੱਟਦੇ ਨੇ। ਹੋਰ ਅਤੇ ਹੋਰ ਅਤੇ ਹੋਰ ਦੀ ਭੁੱਖ ਹੈ। ਇਸ ਹੋਰ ਦੀ ਭੁੱਖ ਦੇ ਕਾਰਨ ਉਹ ਆਪਣਾ ਦੀਨ ਇਮਾਨ ਛੱਡ ਦਿੰਦੇ ਨੇ। ਦੀਨ ਇਮਾਨ ਛੱਡ ਦੇਣਾ, ਸੱਚ ਤੋਂ ਮੁਨਕਰ ਹੋ ਗਏ, ਬੇੜਾ ਭਵਜਲ ਵਿੱਚ ਡੁੱਬ ਗਿਆ, ਗਲੀਏ ਚਿੱਕੜ ਦੂਰ ਘਰ ਵਿੱਚ ਅੱਗੇ ਟੁਰਨਾ ਆਇਆ ਹੀ ਨਾ, ਚਿੱਕੜ ਵਿੱਚ ਫਸ ਗਏ। ਤਿਤ ਸਰਵਰੜੈ ਪਹਿਲੇ ਨਿਵਾਸਾ ਪਾਣੀ ਪਾਵਕ ਤਿਨੇ ਕੀਆ ਪੰਕਜ ਮੋਹ ਪੱਗ ਨਹੀਂ ਚੱਲ ਹੈ। ਹਮ ਦੇਖਾ, ਅਸੀਂ ਉਚਾਰਨ ਕਰਦੇ ਹੁੰਦੇ ਸੀ ਹਮ ਦੇਖਾਂ ਤਾਂ ਡੁੱਬ ਲਈਏ, ਦੇਖਾਂ ਨਹੀਂ ਹੈ, ਹਮ ਦੇਖਾਂ ਖੱਖੇ ਨਾਲ ਕੰਨਾ ਬਿੰਦੀ ਨਹੀਂ ਹੈ, ਹਮ ਦੇਖਾ ਗੁਰੂ ਪਾਤਸ਼ਾਹ ਆਸਾ ਮੈਲਾ ਪਹਿਲਾ। ਗੁਰੂ ਨਾਨਕ ਸਾਹਿਬ ਕਹਿੰਦੇ ਅਸੀਂ ਦੇਖ ਚੁੱਕੇ ਹਾਂ, ਅਸੀਂ ਦੇਖਿਆ ਕਿ ਇਸ ਤਰ੍ਹਾਂ ਮੋਹ ਦੇ ਚਿੱਕੜੀ 'ਚ ਫਸ ਜਾਂਦੇ ਨੇ ਅਤੇ ਡੁੱਬ ਜਾਂਦੇ ਨੇ। ਹਮ ਦੇਖਾ ਤੈਂ ਡੂਬੇ ਮਨ ਏਕ ਨ ਚੇਤਸ ਮੁੜ ਨਾ ਹਰ ਬਿਸਰਤ ਤੇਰੇ ਗੁਣ ਗੱਲਿਆ। ਜੋ ਹੀ ਗੁਣ ਗਏ ਛੇਕ ਹੋਣੇ ਸ਼ੁਰੂ ਹੋ ਗਏ, ਕਬੀਰ ਬੇੜਾ ਜ਼ਰਜ਼ਰਾ ਆਉਣਾ ਸ਼ੁਰੂ ਹੋ ਗਿਆ, ਫੂਟੇ ਛੇਕ ਹਜ਼ਾਰ ਹੋਰ ਹੁੰਦੇ ਗਏ। ਪਹਿਲੇ ਛੇਕ ਰੋਕੇ ਨਹੀਂ, ਛੇਕ ਹੋਰ ਹੋਣੇ ਸ਼ੁਰੂ ਹੋ ਗਏ। ਹੁਣ ਤਾਂ ਡੁੱਬੇਗਾ ਹੀ ਡੁੱਬੇਗਾ, ਕਿਉਂਕਿ ਇਸਨੂੰ ਤ੍ਰਿਸ਼ਨਾ ਹੈ। ਹੁਣ ਇਹ ਆਪਣਾ ਦੀਨ ਗਵਾ ਦਿੰਦਾ, ਦੀਨ ਵਿਸਾਰਿਓ ਰੇ ਦੀਵਾਨੇ, ਦੀਨ ਵਿਸਾਰਿਓ ਰੇ। ਪੇਟ ਭਰ ਪਸ਼ੂਆ ਜਿਉਂ ਸੋਇਓ, ਮਾਨਸ ਜਨਮ ਨਾ ਭਾਵ ਕੀ ਨਿਕਲ ਰਿਹਾ। ਜਿਸ ਤਰ੍ਹਾਂ ਪਸ਼ੂ ਖਾ ਪੀ ਕੇ ਸੌਂ ਜਾਂਦੇ ਨੇ, ਇਸ ਤਰ੍ਹਾਂ ਰਹਿਣ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ, ਮਨੁੱਖ ਜਨਮ ਹੈ ਹਾਰਿਓ ਹਾਰ ਗਿਆ। ਇੰਜੀ ਤਾਂ ਅਸੀਂ ਕਰਦੇ ਹਾਂ, ਖਾਣਾ ਪੀਣਾ ਹੱਸਣਾ ਸੋਹਣਾ ਵਿਸਰ ਗਿਆ ਹੈ, ਮਰਨਾ ਕਿਹੜੇ ਵਾਲਾ ਮਰਨਾ। ਸਤਸੰਗ ਜੀ, ਸਰੀਰਕ ਮਰਨਾ ਦੀ ਗੱਲ ਨਹੀਂ ਚੱਲ ਰਹੀ ਹੈ, ਵਿਸਰ ਗਿਆ ਹੈ ਮਰਨਾ ਕਿ ਮੈਂ ਸਤਿਗੁਰ ਦੇ ਦਰ 'ਤੇ ਮਰਨਾ ਹੈ, ਮੈਂ ਸਤਿਗੁਰ ਦਾ ਤੀਰ ਖਾਣਾ ਹੈ ਕਲੇਜੇ 'ਤੇ। ਉਹ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਪਿਤਾ ਕੋਲ ਪਲਦੇ ਨੇ, ਬਾਣੀ ਦਾ ਤੀਰ ਲੱਗ ਚੁੱਕਾ ਹੈ, ਇਸ ਕਰਕੇ ਉਹ ਆਪਣੇ ਮਾਰਗ ਤੋਂ ਦੀਨ ਇਮਾਨ ਤੋਂ ਨਹੀਂ ਡੋਲਦੇ ਨੇ, ਨਹੀਂ ਡੋਲੇ ਸਨ। ਹੁਣ ਅੱਜ ਦੇ ਸ਼ਲੋਕ ਨੂੰ ਲਈਏ, ਕਹਿੰਦੇ ਨੇ ਗਗਨ ਦਮਾਮਾ ਬਾਜਿਓ। ਗਗਨ ਮੇਰੇ ਦਿਮਾਗ ਵਿੱਚ, ਮੇਰੀ ਸੁਰਤ ਵਿੱਚ ਦਮਾਮਾ ਧੌਂਸਾ ਵੱਜ ਗਿਆ। ਅਸੀਂ ਜਿਸ ਤਰ੍ਹਾਂ ਨਗਾੜਾ ਵਜਾਉਂਦੇ ਨਾ, ਧੌਂਸਾ ਵੱਜ ਗਿਆ। ਗਗਨ ਦਮਾਮਾ ਬਾਜਿਓ, ਪਰ ਉਹ ਨਿਸ਼ਾਨੇ ਕਾਓ, ਬਿਲਕੁਲ ਨਿਸ਼ਾਨੇ 'ਤੇ ਚੋਟ ਮਾਰੀ, ਅਤੇ ਨਿਸ਼ਾਨੇ 'ਤੇ ਇਸ ਤਰ੍ਹਾਂ ਦੇਖ ਕੇ ਏਮ ਕਰਕੇ ਫੋਕਸ ਕਰਕੇ ਮਾਰਨੀ ਪੈਂਦੀ ਹੈ। ਪਰ ਮੇਰੇ ਸਰੀਰ ਉੱਤੇ ਕਿੱਥੇ ਨਿਸ਼ਾਨਾ ਲਾਣ। ਸਤਸੰਗਤ ਜੀ, ਕਦੇ ਵੀ ਨੋਟਿਸ ਕਰਨਾ, ਨਿੱਕਾ ਜਿਹਾ ਕਿਨਾਰੇ ਤੋਂ ਛੋਟੀ ਜਿਹੀ ਚੀਚੀ ਜਿਹੀ ਉਂਗਲ ਦੇ ਵਿੱਚ ਜ਼ਰਾ ਜਿਹੀ ਝਰੀਟ ਲੱਗ ਜਾਏ, ਜ਼ਰਾ ਜਿਹਾ ਠੁੱਡਾ ਲੱਗ ਜਾਏ, ਤਾਂ ਅਸੀਂ ਦਿਨ ਤੋਂ ਲੈ ਕੇ ਰਾਤ ਤੱਕ ਐਵੇਂ ਉਸ ਚੀਚੀ ਜਿਹੀ ਉਂਗਲ ਬਾਰੇ ਪਤਾ ਕੁਛ ਨਹੀਂ ਸੀ। ਪਰ ਦਿਹਾੜੀ 'ਚ 75 ਵਾਰੀ ਉਹ ਹੱਥ ਧੋਂਦਿਆਂ, ਨਲਕੇ ਨੂੰ ਲੱਗਦਿਆਂ, ਕੁੰਡੇ ਨੂੰ ਲੱਗਦਿਆਂ, ਦਰਵਾਜ਼ੇ ਨੂੰ ਲੱਗਦਿਆਂ, ਸਕੂਟਰ ਸਟਾਰਟ ਕਰਦਿਆਂ, ਕਾਰ ਖੋਲਦਿਆਂ, ਅਲਮਾਰੀ ਖੋਲਦਿਆਂ, ਇਹ ਕਰਦਿਆਂ ਵੋ ਕਰਦਿਆਂ, ਹਰ ਵਾਰੀ ਉੱਥੇ ਦਰਦ ਹੋ ਜਾਂਦਾ ਜਿਹਦੇ ਬਾਰੇ ਸਾਨੂੰ ਪਤਾ ਨਹੀਂ ਸੀ ਕਿ ਇਹ ਮੇਰੀ ਚੀਚੀ ਜੀ ਉਂਗਲ ਹੈ। ਇਸ ਤਰ੍ਹਾਂ ਪਤਾ ਲੱਗਦਾ ਹੈ ਨਿਸ਼ਾਨੇ ਕਾਓ। ਜੇ ਮਨ ਉੱਤੇ ਇੱਕ ਵਾਰੀ ਨਿਸ਼ਾਨੇ 'ਤੇ ਠੀਕ ਤੀਰ ਵੱਜ ਜਾਏ ਨਾ, ਤਾਂ ਮੇਰੇ ਸਾਰੇ ਸਰੀਰ ਉੱਤੇ ਮਾਨੋ ਨਿਸ਼ਾਨੇ 'ਤੇ ਕਾਬ ਲੱਗ ਗਿਆ, ਫਿਰ ਦਰਦ ਲਾਜ਼ਮੀ ਹੈ। ਪਿੱਛੇ ਅਸੀਂ 26-27 ਜਨਵਰੀ ਨੂੰ ਸੈਮੀਨਾਰ ਕੀਤਾ ਦਿੱਲੀ, ਸੁੱਖ ਦੁੱਖ ਕਿਹਨੂੰ ਕਹਿੰਦੇ ਨੇ, ਤਾਂ ਅਸੀਂ ਪੜ੍ਹ ਰਹੇ ਸਾਂ ਤਾਂ ਵਿਚਾਰ ਰਹੇ ਸਾਂ ਕਿ ਅਸੀਂ ਸਮਝਦੇ ਹਾਂ ਜਿਵੇਂ ਰੱਬ ਜੀ ਸੁੱਖ ਦੁੱਖ ਦਿੰਦੇ ਨੇ, ਤਾਂ ਅਸੀਂ ਵਿਚਾਰ ਦੇ ਗਏ ਕਿ ਮੈਂ ਤਾਂ ਸਿਰਫ ਅਮੀਰ ਦੇਖ ਕੇ, ਪ੍ਰਾਪਰਟੀ ਬੜੀ ਸਾਰੀ ਹੈ ਅਤੇ ਮੁੰਡਾ ਬੜਾ ਛੜਾ ਹੈ, ਹੋਰ ਕੋਈ ਜ਼ਿੰਮੇਵਾਰੀ ਨਹੀਂ ਹੈ, ਚਲੋ ਧੀ ਵਿਆਹ ਦਿਓ, ਭਾਵੇਂ ਸ਼ਰਾਬ ਪੀਂਦਾ, ਭਾਵੇਂ ਅੱਧੀ ਰਾਤੀ ਆਉਂਦਾ, ਭਾਵੇਂ ਮੇਰੀ ਬੇਟੀ ਨੂੰ ਮਾਰਦਾ, ਭਾਵੇਂ ਉਹ ਹੋਰ ਦਾਜ ਮੰਗਣਾ ਚਾਹੁੰਦੇ ਨੇ, ਹੁਣ ਜਿਹੜਾ ਇਹ ਦੁੱਖ ਲੱਗਾ ਹੋਇਆ ਸਤਸੰਗ ਜੀ, ਇਹ ਰੱਬ ਨੇ ਦਿੱਤਾ ਜਾਂ ਸਾਡੀ ਇਨਸਾਨਾਂ ਦੀ ਗਲਤੀ ਕਾਰਨ ਲੱਗਾ। ਇਸ ਤਰ੍ਹਾਂ ਅਸੀਂ ਵਿਚਾਰਾਂ ਕਰਦੇ ਗਏ, ਇਹ ਵੀ ਦੁੱਖ ਸਾਡਾ, ਇਹ ਵੀ ਦੁੱਖ ਕਨਵੈਨਸ਼ਨਲ, ਇਹ ਵੀ ਦੁੱਖ ਮਨੁੱਖਾਂ ਦਾ ਬਣਾਇਆ ਹੋਇਆ, ਇਹ ਵੀ ਦੁੱਖ ਸਾਡੇ ਵੱਲੋਂ ਸਾਰਿਆਂ ਵੱਲੋਂ। ਤਾਂ ਪਤਾ ਲੱਗਾ ਕਿ ਕੇਤਿਆਂ ਦੁੱਖ ਭੁੱਖ ਸਦਮਾਰ ਦੇ ਮੈਨੇ ਅਸੀਂ ਸਮਝਦੇ ਸਾਂ ਕਿ ਰੱਬ ਜੀ ਦਿੰਦੇ ਨੇ। ਫਿਰ ਅਸੀਂ ਦੋ ਕਿਸਮਾਂ ਦੇ ਸੁੱਖ ਦੁੱਖ ਅਤੇ ਦੋ ਕਿਸਮਾਂ ਦੇ ਭੁੱਖ ਸਮਝੇ। ਇੱਕ ਹੁੰਦਾ ਹੈ ਮਨ ਦੀ ਕੰਗਾਲਤਾ, ਭੁੱਖਿਆਂ ਭੁੱਖ ਨਾ ਉਤਰੀ ਵਾਲੀ ਭੁੱਖ, ਪਰ ਇੱਕ ਚੜ੍ਹਦੀ ਕਲਾ ਵਾਲੀ ਭੁੱਖ ਹੁੰਦੀ ਹੈ, ਜਿਸ ਨੂੰ ਕਹਿੰਦੇ ਨੇ ਸਾਚੇ ਨਾਮ ਕੀ ਲਾਗੈ ਭੁੱਖ। ਸੋ ਸਤਿਗੁਰ ਦਾ ਗਿਆਨ ਭਾਵ ਰੱਬ ਜੀ, ਰੱਬ ਜੀ ਦਾ ਗਿਆਨ ਭਾਵ ਸਤਿਗੁਰ ਜੀ, ਉਹ ਸੱਚ ਸਾਚੇ ਨਾਮ ਕੀ ਲਾਗੈ ਭੁੱਖ ਸਤਿਗੁਰ ਜੀ ਦੀ ਦਾਤ ਹੈ। ਉਹ ਦੁਨਿਆਵੀ ਭੁੱਖ ਮਨ ਚੋਂ ਲੈ ਜਾਂਦੀ ਹੈ, ਆਤਮਾ ਦੀ ਕੰਗਾਲ ਹਟ ਜਾਂਦੀ ਹੈ, ਤ੍ਰਿਸ਼ਨਾ ਤੋਂ ਜਾਨ ਛੁੱਟ ਜਾਂਦੀ ਹੈ, ਲੱਭ ਤੋਂ ਜਾਨ ਛੁੱਟ ਜਾਂਦੀ ਹੈ, ਲੋਭ ਆਉਂਦਾ ਹੀ ਨਹੀਂ। ਫਿਰ ਕੇਤਿਆਂ ਦੁੱਖ ਭੁੱਖ ਸਦ ਮਾਰ, ਚੜ੍ਹਦੀ ਕਲਾ ਦੀ ਨਿਸ਼ਾਨੀ ਵਾਲੀ ਗੱਲ ਸੁਣਾ ਰਹੇ ਨੇ। ਇਹ ਦੁੱਖ ਅਤੇ ਭੁੱਖ ਦੁਨਿਆਵੀ ਦੁੱਖ ਭੁੱਖ ਨਹੀਂ ਹੈ। ਦੁੱਖ ਜੋ ਇਨਸਾਨ ਨੂੰ ਇਹ ਸਮਝ ਆ ਜਾਏ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ, ਰੱਬ ਜੀ ਦੇ ਨਾਲ ਮਿਲਾਪ ਦੀ, ਜਿਸ ਨੂੰ ਅਸੀਂ ਕਹਿੰਦੇ ਹਾਂ ਸੋ ਕਤ ਜਾਣੈ ਪੀਰ ਪਰਾਈ, ਇਹ ਜਿਹੜੀ ਪੀੜ ਲੱਗ ਗਈ, ਇਹ ਜਿਹੜੀ ਅੰਤਰ ਆਤਮੇ ਅੰਦਰ ਤੇਰੇ ਨਾਲ ਮਿਲਣ ਦੀ ਵੇਦਨਾ ਦਰਦ ਲੱਗ ਗਿਆ ਨਾ, ਇਹ ਜਿਹੜਾ ਦੁੱਖ ਹੈ ਨਾ, ਇਹ ਰੱਬੀ ਮਿਲਾਪ ਦੀ ਬੜੀ ਉੱਚੀ ਅਵਸਥਾ ਹੈ, ਤਾਂ ਰੱਬ ਜੀ ਤੁਹਾਡੀ ਦਾਤ ਹੈ। ਇਹ ਦੁਨਿਆਵੀ ਦੁੱਖਾਂ ਦੀ ਗੱਲ ਨਹੀਂ ਚੱਲ ਰਹੀ। ਕੇਤਿਆਂ ਦੁੱਖ ਭੁੱਖ, ਭੁੱਖ ਕਿਹੜੀ ਸਾਚੇ ਨਾਮ ਕੀ ਲਾਗੈ ਭੁੱਖ। ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ। ਦੁੱਖ ਹੰਤਾ ਕਿਹੜਾ? ਜਿਹੜਾ ਦੁਨਿਆਵੀ ਦੁੱਖ ਨੇ ਉਹਨਾਂ ਨੂੰ ਤਾਂ ਦੂਰ ਕਰ ਹੀ ਦਿੰਦੇ ਹੋ, ਪਰ ਮੇਰਾ ਤੁਹਾਡੇ ਨਾਲ ਵਿਛੋੜੇ ਦਾ ਦੁੱਖ ਵੀ ਦੂਰ ਕਰ ਦਿੰਦੇ ਹੋ, ਅਤੇ ਸੁੱਖਾਂ ਦੀ ਰਾਸ ਦੇ ਦਿੰਦੇ ਹੋ। ਸੁੱਖਾਂ ਦੀ ਰਾਸ ਕਿਸ ਨੂੰ ਕਹਿੰਦੇ ਨੇ? ਏਅਰ ਕੰਡੀਸ਼ਨ ਨੂੰ, ਟੀਵੀ ਹਰ ਕਮਰੇ 'ਚ ਹੋਣ ਨੂੰ, ਏਅਰ ਕੰਡੀਸ਼ਨਡ ਕਾਰ ਨੂੰ। ਸੁੱਖਾਂ ਦੀ ਰਾਸ ਮਕਾਨਾਂ ਨੂੰ ਅਤੇ ਲਗਜ਼ਰੀ ਨੂੰ ਨਹੀਂ ਕਹਿੰਦੇ ਨੇ ਸਤਸੰਗ ਜੀ। ਸੁੱਖਾਂ ਦੀ ਰਾਸ ਦਾ ਮਤਲਬ ਹੈ ਸਤਿਗੁਰ ਦਾ ਉਹ ਖਜ਼ਾਨਾ ਜਿਹੜਾ ਸੋ ਪਾਤਸ਼ਾਹ ਸ਼ਾਹ ਪਾਤਸ਼ਾਹ ਵਾਲਾ ਖਜ਼ਾਨਾ, ਉਹ ਜਿਸ ਮਨੁੱਖ ਨੂੰ ਦੇ ਦਿੰਦੇ ਨੇ, ਉਸ ਮਨੁੱਖ ਨੂੰ ਛੋਟੇ ਸਾਹਿਬਜ਼ਾਦਿਆਂ ਵਾਂਗੂ, ਵੱਡੇ ਸਾਹਿਬਜ਼ਾਦਿਆਂ ਵਾਂਗੂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵਾਂਗੂ, ਗੁਰੂ ਤੇਗ ਬਹਾਦਰ ਸਾਹਿਬ ਵਾਂਗੂ, ਗੁਰੂ ਅਰਜਨ ਪਾਤਸ਼ਾਹ ਵਾਂਗੂ, ਭਾਈ ਦਿਆਲਾ ਜੀ ਵਾਂਗੂ, ਭਾਈ ਮਨੀ ਸਿੰਘ ਜੀ ਵਾਂਗੂ, ਬਾਬਾ ਸ਼ਹੀਦ ਜਿਸ ਬਾਬਾ ਦੀਪ ਸਿੰਘ ਜੀ ਵਾਂਗੂ, ਬੰਦਾ ਬਹਾਦਰ ਜੀ ਵਾਂਗੂ, ਮਤੀ ਦਾਸ, ਇਸ ਤਰੀਕੇ ਦੇ ਨਾਲ ਇਹ ਸਾਰੀ ਸੁੱਖਾਂ ਦੀ ਰਾਸ ਕੋਲ ਆ ਜਾਂਦੀ ਹੈ ਕਿ ਇਹ ਸਰੀਰਕ ਦੁੱਖ ਨਹੀਂ ਮਹਿਸੂਸ ਹੁੰਦਾ ਅਤੇ ਨਾ ਦੁਨਿਆਵੀ ਦੁੱਖ ਮਹਿਸੂਸ ਹੁੰਦੇ ਨੇ। ਕਿਉਂ? ਕਿਉਂਕਿ ਸੁੱਖਾਂ ਦੀ ਰਾਸ ਆ ਗਈ। ਜਦੋਂ ਸਾਡੇ ਘਰਾਂ ਦੇ ਵਿੱਚ ਨਿੱਕੀ ਨਿੱਕੀ ਗੱਲ ਹੁੰਦੀ ਹੈ, ਹਾਏ ਕਾਕਾ, ਮੈਂ ਪੁਰਾਣੀ ਪੁਸਤਕ ਪੜ੍ਹ ਰਿਹਾ ਸੀ, ਉਹਦੇ ਵਿੱਚ ਮੈਂ ਇਹ ਵੀ ਪੜ੍ਹਿਆ ਕਿ ਪੁਰਾਣੇ ਜ਼ਮਾਨੇ 'ਚ ਬੀਬੀਆਂ ਇਤਨਾ ਡਰਦੀਆਂ ਸਨ, ਹਾਏ ਕਾਕੇ ਨੂੰ ਨਜ਼ਰ ਨਾ ਲੱਗ ਜਾਏ, ਉਹਨੂੰ ਤਿਆਰ ਕਰਦੀਆਂ ਸਨ ਤਾਂ ਕਹਿੰਦੀ ਹਾਏ ਕਿੰਨਾ ਸੋਹਣਾ ਲੱਗ ਰਿਹਾ। ਅਤੇ ਮੈਨੂੰ ਪੜ੍ਹ ਕੇ ਹੈਰਾਨਗੀ ਹੋਈ ਇਸ ਸੈਂਟੈਂਸ ਪੜ੍ਹ ਕੇ ਕਿ ਉਹ ਆਪਣੇ ਕਾਕੇ ਦੇ ਮੂੰਹ 'ਤੇ ਥੁੱਕ ਦਿੰਦੀਆਂ ਸਨ, ਮਤੇ ਨਜ਼ਰ ਨਾ ਲੱਗ ਜਾਏ। ਮੈਂ ਹਿੱਲ ਗਿਆ ਇਹ ਪੜ੍ਹ ਕੇ। ਕਾਲਾ ਟਿੱਕਾ ਲਾ ਦਿੰਦੀਆਂ ਸਨ, ਮਰਚਾਂ ਵਾਰਨ ਲੱਗਦੀਆਂ ਸਨ, ਪਤਾ ਨਹੀਂ ਕੀ ਕੁਛ ਕਰਦੀਆਂ ਸਨ, ਹਾਏ ਨਜ਼ਰ ਨਾ ਲੱਗ ਜਾਏ। ਇਤਨੀ ਜੀ ਗੱਲ 'ਤੇ ਦੀਨ ਛੋੜ ਦਿੱਤਾ। ਜ਼ਰਾ ਜਿਹਾ ਉਹਨੂੰ ਜ਼ੁਕਾਮ ਲੱਗ ਗਿਆ, ਕੱਲ੍ਹ ਰਾਤੀ ਬੜਾ ਸੋਹਣਾ ਲੱਗ ਰਿਹਾ ਸੀ ਨਾ, ਤਾਂ ਹੀ ਉੱਥੇ ਸਾਰੇ ਕਹਿ ਰਹੇ ਸੀ ਨਾ, ਦੀਨ ਗਵਾ ਦਿੱਤਾ। ਅਸੀਂ ਨਿੱਕੀ ਜੀ ਗੱਲ 'ਤੇ ਦੀਨ ਗਵਾ ਦਿੰਦੇ ਹਾਂ, ਇਹ ਜੀ ਬਸ ਜੀ ਬਹੁਤ ਲਹਿਰਾ ਵਰਿਆ, ਟੱਚ ਵੁੱਡ ਹੁਣ ਲੱਕੜ ਇਹਨਾਂ ਦਾ ਖੁਦਾ ਹੋ ਗਈ। ਫਿਰ ਸਵੇਰੇ ਇੱਕ ਓਂਕਾਰ ਪੜਿਆ, ਰੱਬ ਇੱਕ ਹੈ, ਸਾਹਿਬ ਮੇਰਾ ਇੱਕੋ ਹੈ, ਨਹੀਂ ਜੀ ਤੁਹਾਡੀ ਵੁੱਡ ਹੈ। ਕੈਸੇ ਕੈਸੇ ਖਿਆਲਾਂ ਵਿੱਚ ਅਸੀਂ ਦੀਨ ਗਵਾਉਂਦੇ ਹਾਂ, ਨਿੱਕੀ ਨਿੱਕੀ ਗੱਲ 'ਤੇ ਆਪਣੇ ਟਾਈਟੈਨਿਕ 'ਤੇ ਛੇਦ ਕਰਦੇ ਹਾਂ। ਨਿੱਕੀ ਨਿੱਕੀ ਗੱਲ 'ਤੇ ਸਾਨੂੰ ਤਾਂਤਰਿਕ ਔਰ ਬਾਬਾ ਚਾਹੀਦਾ, ਨਿੱਕੀ ਨਿੱਕੀ ਗੱਲ 'ਤੇ ਕੋਈ ਵਿਚੋਲਾ ਚਾਹੀਦਾ, ਨਿੱਕੀ ਨਿੱਕੀ ਗੱਲ 'ਤੇ ਭੂਤ ਆ ਜਾਏਗਾ, ਬਾਬਾ ਆ ਜਾਏਗਾ, ਪ੍ਰੇਤ ਆ ਜਾਏਗਾ, ਤੁਹਾਨੂੰ ਕਿਸੇ ਨੇ ਕੁਛ ਕੀਤਾ ਹੋਇਆ, ਫਲਾਣੇ ਡੇਰੇ 'ਤੇ ਜਾਓ, ਫਲਾਣੀ ਜਗ੍ਹਾ ਲਾਚੀ ਲੈ ਕੇ ਆਓ, ਫਲਾਣੀ ਜਗ੍ਹਾ ਯੇ ਕਰੋ, ਫਲਾਣਾ ਮੰਤਰ ਪੜ੍ਹੋ, ਫਲਾਣੀ ਜਗ੍ਹਾ ਟੂਣਾ ਕਰੋ, ਤੁਹਾਡੀ ਭਰਜਾਈ ਨੇ ਕੁਛ ਕੀਤਾ, ਤੁਹਾਡੀ ਸੱਸ ਨੇ ਕੁਛ ਕੀਤਾ, ਤੁਹਾਡੀ ਨਨਾਣ ਨੇ ਕੁਛ ਕੀਤਾ, ਇਸ ਘਰ ਅੰਦਰ ਇਹ ਹੈ, ਇਸ ਘਰ ਅੰਦਰ ਉਹ। ਦੀਨ ਇਕਦਮ ਅਸੀਂ ਗਵਾਉਂਦੇ ਹਾਂ, ਦੀਨ ਵਿਸਾਰੇ ਹੋ ਰੇ, ਦੀਵਾਨੇ ਕਿਸ ਤਰ੍ਹਾਂ ਤੇ ਦੀਨ ਗਵਾਉਂਦੇ ਹਾਂ, ਆਪਣੇ ਗਗਨ ਉੱਤੇ ਆਪਣੀ ਸੁਰਤ ਉੱਤੇ ਦਮਾਮਾ ਵੱਜਣ ਜੋ ਨਹੀਂ ਦਿੰਦੇ ਹਾਂ। ਸਾਧ ਸੰਗਤ ਜੀ, ਜੇ ਦਮਾਮਾ ਵੱਜਣ ਦਈਏ ਤਾਂ ਇਹਨੂੰ ਕਿਰਪਾ ਕਹਿੰਦੇ ਨੇ। ਇਹ ਨਹੀਂ ਹੈ ਕਿ ਦਮਾਮਾ ਵੱਜੇਗਾ ਤਾਂ ਉਸ ਤੋਂ ਬਾਅਦ ਮੇਰੇ 'ਤੇ ਕਿਰਪਾ ਹੋਏਗੀ, ਨਹੀਂ, ਇਹ ਕਿਰਪਾ ਹੋਣ ਦੀ ਨਿਸ਼ਾਨੀ ਹੈ ਕਿ ਤੂੰ ਦਮਾਮਾ ਵੱਜਣ ਦਿੱਤਾ। ਵਰਨਾ ਤੁਸੀਂ ਜਿਸ ਮਰਜ਼ੀ ਇਨਸਾਨ ਨਾਲ ਗੱਲ ਕਰਕੇ ਦੇਖ ਲਓ, ਜੀ ਦਾਜ ਲੈਣਾ ਤਾਂ ਬਣਦਾ ਹੀ ਹੈ, ਜੀ ਦਾਜ ਦੇਣਾ ਤਾਂ ਬਣਦਾ ਹੀ ਹੈ, ਜੀ ਸ਼ਰਾਬ ਤਾਂ ਵਰਤਾਉਣੀ ਬਣਦੀ ਹੈ ਨਾ, ਹੁਣ ਕੀ ਕਰੀਏ ਸਮਾਜ 'ਚ, ਜੇ ਅਸੀਂ ਨਹੀਂ ਵਰਤਾਵਾਂਗੇ ਉਹ ਆਪਣੀ ਲੈ ਆਉਣਗੇ ਤਾਂ ਸਾਡੀ ਕੀ ਇੱਜ਼ਤ ਰਹਿ ਜਾਏਗੀ। ਦਮਾਮਾ ਵੱਜਣ ਅਸੀਂ ਨਹੀਂ ਦਿੰਦੇ। ਸੋਚੀਏ, ਸੂਰਜ ਚੜ੍ਹਿਆ ਹੋਵੇ, ਅਸੀਂ ਚਾਰੋਂ ਪਾਸੇ ਸ਼ੀਸ਼ੇ ਆਪਣੇ ਘਰ ਦੇ ਕਾਲੇ ਕਰਕੇ, ਉੱਤੋਂ ਜਿੱਥੋਂ ਕੋਈ ਨਿੱਕੀ ਜਿਹੀ ਮੋਰੀ ਹੈ ਉੱਥੇ ਵੀ ਇੱਕ ਹੋਰ ਕਾਲਾ ਕਾਗਜ਼ ਚਿਪਕਾ ਦਈਏ, ਕਾਲਾ ਪੇਂਟ ਕਰ ਦਈਏ, ਸੂਰਜ ਇਤਨੀ ਤਾਕਤਵਰ ਰੋਸ਼ਨੀ ਵਾਲਾ, ਸਾਰੀ ਧਰਤੀ ਨੂੰ ਰੋਸ਼ਨੀ ਦੇਣ ਵਾਲਾ, ਵਿਚਾਰਾ ਬਾਹਰ ਖੜ੍ਹਾ ਰਹਿੰਦਾ, ਅੰਦਰ ਨਹੀਂ ਆਨੇ ਦੂੰਗਾ, ਮਰ ਜਾਊਂਗਾ ਤਬ ਤੂੰ ਮਾਨਾ। ਇਹਦਾ ਮਤਲਬ ਸੂਰਜ ਨੂੰ ਨਹੀਂ ਅੰਦਰ ਆਉਣ ਦਿੰਦੇ। ਇਸ ਤਰ੍ਹਾਂ ਸਤਿਗੁਰ ਜੀ ਦੀ ਗੁਰਪ੍ਰਸਾਦ ਦੀ ਬਾਰਿਸ਼ ਤਾਂ ਹਰ ਵੇਲੇ ਹੋ ਰਹੀ ਹੈ, ਪਰ ਇਹ ਇਨਸਾਨ ਆਪਣਾ ਭਾਂਡਾ ਸਿੱਧਾ ਕਰਨ ਨੂੰ ਤਿਆਰ ਨਹੀਂ ਹੈ। ਜਿਹੇ ਕਰਮ ਕਮਾਏ ਤਿਆ ਹੋਈ ਸੀ, ਜੈਸੇ ਕਰਮ ਕਮਾਉਣਾ ਤੇਰਾ ਭਾਂਡਾ ਵੈਸਾ ਹੋ ਜਾਂਦਾ। ਲੋਕ ਸਮਝਦੇ ਸੀ ਜੇ ਕਰਮ ਕਮਾਏ ਤਿਆ ਹੋਏ ਸੀ ਬਈ ਵੈਸਾ ਅੱਗੇ ਜਾ ਕੇ ਹੋਏਗਾ। ਗੁਰੂ ਸਾਹਿਬ ਕਹੇ ਮਤ ਕੋ ਜਾਣੇ ਜਾਏ ਅੱਗੇ ਪਾਏ ਸੀ, ਜੇ ਕਰਮ ਕਮਾਏ ਤਿਆ ਹੋਏ ਸੀ। ਸੋਚੀਏ ਸਾਡਾ ਇੱਥੇ ਜੀਵਨ ਕੀ ਬਣ ਗਿਆ, ਇਹਦੀ ਗੱਲ ਚੱਲ ਰਹੀ ਹੈ। ਅਤੇ ਇਹਦਾ ਮਤਲਬ ਕਿਰਪਾ ਦਾ ਅਰਥ ਸਾਹਮਣੇ ਨਿਕਲ ਕੇ ਆਏ ਕਿ ਇਹ ਇਨਸਾਨ ਤੈਨੂੰ ਸਤਿਗੁਰ ਜੋ ਕਹਿ ਰਿਹਾ, ਜੋ ਗੁਰ ਕਹਿ ਉਹਨੂੰ ਭਲਾ ਕਰਕੇ ਮੰਨ ਲੈਣਾ। ਮੀਤ ਕਰੇ ਸੋ ਹੀ ਹਮ ਮਾਨਾ, ਮੀਤ ਕੇ ਕਰਤਵ ਕੁਸ਼ਲ ਸਮਾਨਾ ਮੰਨ ਲੈਣਾ, ਪਰ ਅਸੀਂ ਮੰਨਦੇ ਹੀ ਨਹੀਂ। ਇਹਦਾ ਮਤਲਬ ਕਿਰਪਾ ਨੂੰ ਅਸੀਂ ਰੋਕਿਆ ਹੋਇਆ, ਕਿਰਪਾ ਕੋ ਆਉਣੇ ਹੀ ਨਹੀਂ ਦੂੰਗਾ ਜਿਤਨੀ ਮਰਜ਼ੀ ਬਾਰਿਸ਼ ਹੋ। ਇਹਦਾ ਮਤਲਬ ਜਦੋਂ ਇਨਸਾਨ ਨਿਮਰਤਾ ਨਾਲ ਆਪਣਾ ਸਿਰ ਸਤਿਗੁਰ ਅੱਗੇ ਭੇਟ ਕਰ ਦਿੰਦਾ, ਸੀਸ ਭੇਟ ਕਰ ਦਿੰਦਾ, ਕਹਿੰਦੇ ਨੇ ਇਹਨੂੰ ਐਸਾ ਸਤਿਗੁਰ ਜੇ ਮਿਲਿਆ ਤਾਂ ਇਸਨੂੰ ਸਿਰ ਸੌਂਪੀਏ, ਸਿਰ ਸੌਂਪੀਏ ਮੀਨਸ ਮੈਂ ਆਪਣੀ ਅਕਲ, ਆਪਣੀ ਚਤਰਾਈ, ਆਪਣੀ ਸਾਰੀ ਸਿਆਣਪ, ਆਪਣਾ ਸਾਰਾ ਇੰਟਲੈਕਟ ਮੈਂ ਡਰੋਪ ਕਰ ਦਿੱਤਾ ਵਿੱਚੋਂ ਆਪ ਚ, ਸੀਸ ਭੇਟ ਹੋ ਗਿਆ। ਤਾਂ ਹੁਣ ਸਤਿਗੁਰ ਅੱਗੇ ਕਹਿੰਦੇ ਆ ਤੂੰ ਸਮਰੱਥ ਵੱਡਾ ਮੇਰੀ ਮੱਤ ਥੋਰੀ ਨਾ। ਹੁਣ ਗਗਨ ਦਾ ਮਾਮਾ ਬਾਜਿਓ, ਜੇ ਧੌਂਸਾ ਦਿਮਾਗ ਵਿੱਚ ਵੱਜ ਜਾਏ, ਸੁਰਤ ਵਿੱਚ ਵੱਜ ਜਾਏ, ਜੇ ਤੀਰ ਟਿਕਾਣੇ ਸਿਰ ਲੱਗ ਜਾਏ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨ ਜੋ ਏਕ ਲਾਗਤ ਹੀ ਭੋਏ ਗਿਰ ਭਰਿਆ, ਪਰਾ ਕਰੇਜੇ ਛੇਕ, ਕਰੇਜੇ ਛੇਕ ਹੋ ਗਿਆ। ਕਰੇਜੇ ਛੇਕ ਦਾ ਮਤਲਬ ਕੀ ਹੈ, ਮੇਰੇ ਮਨ ਉੱਤੇ ਜਾ ਕੇ ਤੀਰ ਵੱਜਾ। ਕਿਹੜੇ ਵਾਲਾ ਤੀਰ ਵੱਜਾ? ਕਬੀਰ ਸਾਹਿਬ ਦਾ ਦੂਜਾ ਸ਼ਲੋਕ, ਕਬੀਰ ਸਾਚਾ ਸਤਿਗੁਰ ਮੈਂ ਮਿਲਿਆ ਸ਼ਬਦ ਜੋ ਬਾਹਿਆ ਏਕ। ਹੁਣ ਸਮਝਾਉਂਦੇ ਨੇ ਤੀਰ ਕਿਹੜੇ ਵਾਲਾ ਲੱਗਦਾ ਹੈ, ਸ਼ਬਦ ਸਤਿਗੁਰ ਜੀ ਦੇ ਗਿਆਨ ਦਾ। ਸਤਿਗੁਰ ਕਿਹਨੂੰ ਕਹਿੰਦੇ ਨੇ? ਸਾਰੀ ਦੁਨੀਆ ਨੂੰ ਇਹ ਭੁਲੇਖਾ ਹੈ ਕੋਈ ਸਿੱਖੋ ਕੇ ਸਤਿਗੁਰ ਜੀ ਹੈ, ਐਸੇ ਹਮਾਰੇ ਵੀ ਕੋਈ ਬਾਬਾ ਜੀ ਹੈ, ਐਸੇ ਹਮਾਰੇ ਵੀ ਕੋਈ ਗੁਰੂ ਜੀ ਹੈ। ਗੁਰੂ ਕੇ ਬਿਨਾਂ ਅੰਧੇਰਾ ਹੋਤਾ ਹੈ, ਗੁਰੂ ਬਿਨਾਂ ਪਤ ਨਹੀਂ, ਗੁਰੂ ਬਿਨਾਂ ਸ਼ੋ ਨਹੀਂ, ਪਤ ਨਹੀਂ, ਇਸ ਤਰੀਕੇ ਨਾਲ ਸਾਰੀ ਦੁਨੀਆ ਹੀ ਕਹਿੰਦੀ ਰਹਿੰਦੀ ਹੈ। ਪਰ ਗੁਰੂ ਪਾਤਸ਼ਾਹ ਜੀ ਕੋਲੋਂ ਪੁੱਛੀਏ ਤੁਸੀਂ ਸਤਿਗੁਰ ਕਿਹਨੂੰ ਕਹਿੰਦੇ ਹੋ? ਗੁਰੂ ਪਾਤਸ਼ਾਹ ਕਹਿੰਦੇ ਨੇ ਰੱਬ ਜੀ ਸੱਚੇ ਨੇ, ਸੱਤ ਸੱਤ ਨਾਮ, ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਰੱਬ ਜੀ ਸੱਚੇ ਨੇ। ਤਾਂ ਗੁਰਬਾਣੀ ਵਿੱਚ ਰੱਬ ਅਤੇ ਗੁਰੂ ਓਤ ਪ੍ਰੋਤ ਘਿਓ ਖਿਚੜੀ ਵਾਂਗੂ, ਨੌ ਮਾਸ ਵਾਂਗੂ ਜੁੜੇ ਲਫਜ਼ਾਂ ਵਿੱਚ ਅਰਥ ਹੈ। ਜਿਵੇਂ ਆਉਂਦਾ ਨਾ ਗੁਰ ਪਰਮੇਸ਼ਰ ਪੂਜੀ ਹੈ, ਪਾਰ ਬ੍ਰਹਮ ਗੁਰ ਭੇਦ ਨਾ ਭਾਈ, ਭਾਵ ਰੱਬ ਜੀ ਅਤੇ ਰੱਬ ਜੀ ਦਾ ਗਿਆਨ, ਇਸ ਨੂੰ ਗੁਰਬਾਣੀ ਵਿੱਚ ਰਲਵੇਂ ਅਰਥਾਂ ਵਿੱਚ ਲਿਆ ਜਾਂਦਾ ਹੈ। ਕਿਸੇ ਜਗ੍ਹਾ ਗੁਰ ਦਾ, ਗੁਰੂ ਦਾ ਮੈਨਾ ਰੱਬ ਹੈ, ਕਿਸੇ ਜਗ੍ਹਾ ਰੱਬ ਦਾ ਗਿਆਨ ਦਾ ਮਤਲਬ ਗੁਰੂ ਹੈ। ਸੋ ਦੋਨੋਂ ਇੱਕੋ ਲਫਜ਼ਾਂ ਵਿੱਚ ਆਉਂਦੇ ਨੇ। ਹੁਣ ਉਹ ਜਿਹੜਾ ਗੁਰ ਜਿਸਨੂੰ ਅਸੀਂ ਪ੍ਰਸਾਦ ਕਹਿੰਦੇ ਹਾਂ, ਕਿਰਪਾ ਗਿਆਨ ਉਹਨਾਂ ਦਾ ਜਿਹੜਾ ਹੈ, ਉਹ ਦੁਨੀਆ ਕੋਲ ਤਾਂ ਬੜੇ ਕਿਸਮਾਂ ਦੇ ਗੁਰ ਨੇ। ਕਿਸੇ ਨੂੰ ਕਾਰ ਠੀਕ ਕਰਨੀ ਆਉਂਦੀ, ਇਹਨੂੰ ਗੁਰ ਆਉਂਦਾ ਫਲਾਣੀ ਕਾਰ ਕਿਵੇਂ ਠੀਕ ਕਰਨੀ ਆ, ਇਹਨੂੰ ਗੁਰ ਆਉਂਦਾ ਕਿ ਗੀਜ਼ਰ ਕਿਵੇਂ ਠੀਕ ਕਰਨਾ, ਇਹਨੂੰ ਗੁਰ ਆਉਂਦਾ ਕਿ ਕਾਰ ਚਲਾਉਣੀ ਕਿਵੇਂ ਆ, ਇਹਨੂੰ ਗੁਰ ਆਉਂਦਾ ਜੀ ਕੰਪਿਊਟਰ ਠੀਕ ਕਿਵੇਂ ਕਰਨਾ, ਇਹਨੂੰ ਗੁਰ ਆਉਂਦਾ ਕਿ ਚੈਸ 'ਤੇ ਕਿਵੇਂ ਜਿੱਤ ਜਾਈਦਾ, ਇਹਨੂੰ ਗੁਰ ਆਉਂਦਾ ਸਾਈਕਲ ਕਿਵੇਂ ਚਲਾਉਣੀ ਆ, ਇਹਨੂੰ ਗੁਰ ਆਉਂਦਾ ਰੋਟੀ ਵਧੀਆ ਕਿਵੇਂ ਪਕਾਉਣੀ ਆ। ਕਿਸੇ ਦਾ ਕੋਈ ਗੁਰ ਹੈ, ਕਿਸੇ ਦਾ ਕੋਈ ਗੁਰ ਹੈ, ਪਰ ਜਿਹਦੇ ਨਾਲ ਪਰਾਕਰੇਜੇ ਛੇਕ ਹੋ ਜਾਂਦਾ, ਉਸ ਗੁਰ ਨੂੰ ਸੱਤ ਗੁਰ ਕਹਿੰਦੇ ਨੇ, ਸੱਚਾ ਗੁਰ। ਅਤੇ ਸੱਚਾ ਗੁਰ ਦੀ ਨਿਸ਼ਾਨੀ ਕੀ ਹੈ? ਦੁਨੀਆ ਦਾ ਕੋਈ ਵੀ ਮਨੁੱਖ ਉਸ ਨੂੰ ਆਪਣੇ ਜੀਵਨ 'ਤੇ ਟੁਕਾਏ, ਹਿੰਦੂ, ਮੁਸਲਮਾਨ, ਸਿੱਖ, ਈਸਾਈ, ਜੈਨੀ, ਬੋਧੀ, ਅਮੀਰ, ਗਰੀਬ, ਗੋਰਾ, ਕਾਲਾ, ਇਸਤਰੀ, ਮਰਦ, ਛੋਟਾ ਵੱਡਾ, ਜਿੱਥੇ ਮਰਜ਼ੀ ਰਹਿੰਦਾ ਹੋਵੇ, ਕੋਈ ਵੀ ਇਸ ਤੀਰ ਨੂੰ ਆਪਣੇ ਮਨ ਉੱਤੇ ਜੇ ਖਾਵੇ ਔਰ ਉਹਦਾ ਜੀਵਨ ਬਦਲ ਜਾਵੇ, ਜਾਂਦਾ ਹੀ ਹੈ, ਬਦਲ ਹੀ ਜਾਂਦਾ ਹੈ, ਉਹ ਵਾਲਾ ਜਿਹੜਾ ਗੁਰ ਹੈ, ਜਿਹੜਾ ਸਾਰੀ ਦੁਨੀਆ ਵਾਸਤੇ ਬਰਾਬਰ ਇਕੁਅਲੀ ਐਪਲੀਕੇਬਲ ਹੁੰਦਾ, ਇਹੀ ਤਾਂ ਨਿਸ਼ਾਨੀ ਹੈ ਚੰਦੋਏ ਦੀ। ਵਿਰਾਸਤ ਪੁਸਤਕ ਵਿੱਚ ਅਸੀਂ ਲਿਖਿਆ ਗੁਰਬਾਣੀ ਤੋਂ ਪੜ੍ਹ ਕੇ, ਚੰਦੋਆ ਪ੍ਰਤੀਕ ਹੈ, ਜਿਸ ਤਰ੍ਹਾਂ ਆਕਾਸ਼ ਸਾਰਿਆਂ ਵਾਸਤੇ ਬਰਾਬਰ ਹੈ, ਇਸ ਤਰ੍ਹਾਂ ਚੰਦੋਆ ਪ੍ਰਤੀਕ ਹੈ, ਜਿਸ ਤਰ੍ਹਾਂ ਆਕਾਸ਼ ਉਹਦੇ ਉੱਤੇ ਬੱਦਲ ਛਾਂਦੇ ਨੇ ਤਾਂ ਬੱਦਲ ਇਹ ਨਹੀਂ ਕਹਿੰਦੇ ਨੇ ਕਿ ਚੋਰਾਂ ਦੇ ਕੋਠਿਆਂ 'ਤੇ ਬਾਰਿਸ਼ ਨਹੀਂ ਕਰਾਂਗੇ, ਸਿਰਫ ਸੰਤਾਂ ਦੇ ਕੋਠਿਆਂ 'ਤੇ ਕਰਾਂਗੇ। ਜਿਵੇਂ ਸੂਰਜ ਚੜ੍ਹਦਾ ਉਹ ਇਹ ਨਹੀਂ ਕਹਿੰਦਾ ਕਿ ਸਿਰਫ ਲਾਈਟ ਮੈਂ ਸਾਧੂਆਂ ਸੰਤਾਂ ਨੂੰ, ਬ੍ਰਹਮ ਗਿਆਨੀਆਂ ਨੂੰ ਦਿਆਂਗਾ ਪਰ ਚੋਰਾਂ ਨੂੰ ਨਹੀਂ ਦਿਆਂਗਾ। ਇਸ ਤਰ੍ਹਾਂ ਹੀ ਇਹ ਚੰਦੋਆ ਸਾਡਾ ਪ੍ਰਤੀਕ ਹੈ ਕਿ ਇਹਦੇ ਥੱਲੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਪਿਆ, ਇਹਦਾ ਗਿਆਨ ਸਾਰੀ ਦੁਨੀਆ ਵਾਸਤੇ ਬਰਾਬਰਤਾ ਦਾ ਵੰਡਣ ਵਾਸਤੇ ਹੈ। ਉਪਦੇਸ਼ ਚੌਵਰਨਾ ਕੋ ਸਾਂਝਾ, ਸਾਰੇ ਬਰਾਬਰ ਨੇ, ਜੋ ਮਰਜ਼ੀ ਆਵੇ। ਗੁਰੂ ਪਾਤਸ਼ਾਹ ਜੀ ਦੀ ਗੱਲ ਸੁਣੇ, ਆਕਾਸ਼ ਵਾਂਗੂ ਸਾਰਿਆਂ ਵਾਸਤੇ ਬਰਾਬਰਤਾ ਦਾ ਸੁਨੇਹਾ ਦਿੰਦੇ ਨੇ ਗੁਰੂ ਪਾਤਸ਼ਾਹ। ਕਬੀਰ, ਸਾਚਾ ਸਤਿਗੁਰ ਮੈਂ ਮਿਲਿਆ, ਸ਼ਬਦ ਜੋ ਬਾਹਿਆ ਏਕ, ਲਾਗਤ ਹੀ ਭੋਏ ਮਿਲ ਗਿਆ, ਪਰਿਆ ਕਲੇਜੇ ਛੇਕ। ਜਦੋਂ ਗਗਨ ਦਾ ਮਾਮਾ ਬਾਜਿਓ, ਪਰਿਓ ਨਿਸ਼ਾਨੇ ਘਾਉ ਹੋ ਜਾਂਦਾ, ਤਾਂ ਕੀ ਕਹਿੰਦੇ ਨੇ, ਖੇਤ ਜੋ ਮਾਂਡਿਓ ਸੂਰਮਾ, ਅਬ ਜੂਜਨ ਕੋ ਦਾਓ। ਹੁਣ ਜੂਜਨ ਮਾਂਡਿਓ, ਮਾਂਡਿਓ ਦਾ ਮਹਿਨਾ ਹੁੰਦਾ ਤਿਆਰ, ਪੱਕਾ ਇਰਾਦਾ ਕਰ ਲੈਣਾ। ਜਿਵੇਂ ਛੋਟੇ ਸਾਹਿਬਜ਼ਾਦਿਆਂ ਨੇ ਕੀਤਾ, ਉਹ ਬਿਲਕੁਲ ਤਿਆਰ ਸਨ। ਮਾਤਾ ਗੁਜਰੀ ਜੀ ਨੂੰ ਇਤਨਾ ਪੱਕਾ ਕੌਨਫੀਡੈਂਸ ਸੀ ਕਿ ਅੱਜ ਇਹ ਜਾਣਗੇ, ਇਹ ਦੀਨ ਤੋਂ ਨਹੀਂ ਡੋਲਣਗੇ। ਰੋਜ਼ ਰਾਤੀ ਠੰਡੇ ਬੁਰਜ ਵਿੱਚ ਛਾਤੀ ਨਾਲ ਲਾਉਂਦੀ ਹੈ ਦਾਦੀ, ਅਤੇ ਅੱਜ ਦੀ ਦਾਦੀ ਠੰਡ ਲੱਗ ਨਾ ਜਾਏ, ਬਦਾਮ ਛੁਹਾਰੇ ਖਵਾ ਕੇ, ਦੇਸੀ ਘਿਓ ਖਵਾ ਕੇ, ਗਰਮ ਦੁੱਧ ਪਿਲਾ ਕੇ ਉਸਨੂੰ ਦਿਖਾਉਂਦੀ ਹੈ, ਸਾਡੇ ਨਾਲ ਰੋਗੇ ਅਤੇ ਐਸ਼ ਕਰੋਗੇ। ਅੱਜ ਦੀ ਦਾਦੀ ਦਾ ਕੰਪੈਰੀਜ਼ਨ ਕਰਕੇ ਦੇਖੋ, ਅੱਜ ਦੀ ਦਾਦੀ ਆਪ ਵੀ ਤਿੰਨ ਤਿੰਨ ਸੀਰੀਅਲ ਦੇਖਦੀ ਹੈ, ਕਾਕੇ ਨੂੰ ਵੀ ਨਾਲ ਦਿਖਾਉਂਦੀ ਹੈ। ਮਾਤਾ ਗੁਜਰੀ ਜੀ ਦੇ ਨਾਲ ਕੰਪੇਅਰ ਕਰਕੇ ਦੇਖੀਏ ਤਾਂ ਉਹ ਰੋਜ਼ ਰਾਤੀ ਆਉਂਦੇ ਨੇ ਠੰਡੇ ਬੁਰਜ ਵਿੱਚ, ਛਾਤੀ ਨਾਲ ਲਾਉਂਦੀ ਹੈ ਔਰ ਉਹਨਾਂ ਨੂੰ ਸਤਿਗੁਰ ਦੇ ਗਿਆਨ ਦਾ ਕਵਚ ਪਵਾਉਂਦੀ ਹੈ। ਇਸ ਨੂੰ ਆਰਮਰ ਕਹਿੰਦੇ ਨੇ। ਉਹ ਦੀਨ ਇਮਾਨ ਤੋਂ ਨਹੀਂ ਡੋਲਦੇ ਨੇ। ਅੱਜ ਦੀ ਦਾਦੀ ਨੂੰ ਜੇ ਬੱਚੇ ਨੂੰ ਸ਼ਬਦ ਸਿਖਾਉਣਾ ਹੋਵੇ ਉਹਨੂੰ ਨਹੀਂ ਆਉਂਦਾ, ਜੇ ਬੱਚਾ ਵਾਜਣ ਸਿੱਖਣ ਜਾ ਰਿਹਾ ਤਾਂ ਉਹ ਗਿਆਨੀ ਨਾ ਬਣ ਜਾਈ। ਸਾਡਾ ਬੱਚਾ ਡਾਂਸ ਸਿੱਖਣ ਜਾਂਦਾ, ਦਾਦੀ ਬਹੁਤ ਖੁਸ਼ ਹੈ, ਬੱਚਾ ਦੀਨ ਇਮਾਨ ਤੋਂ ਡੋਲ ਜਾਂਦਾ। ਕਿਉਂ? ਕਿਉਂਕਿ ਦਾਦੀ, ਨਾਨੀ, ਮਾਂ ਉਸਨੂੰ ਕੁਛ ਸਿਖਾ ਰਹੀ ਹੈ ਕਿ ਵੈਸਟਰਨਾਈਜ਼ ਕਿਵੇਂ ਹੋਈਦਾ ਅਤੇ ਪਤਤ ਕਿਵੇਂ ਹੋਈਦਾ। ਉਹਦੇ ਸਾਹਮਣੇ ਕਰਵਾ ਚੌਥ ਰੱਖਦੀ ਹੈ, ਉਹਦੇ ਸਾਹਮਣੇ ਡਰਦੀ ਡਰਦੀ ਬਾਬੇ ਕੋਲ ਜਾਂਦੀ ਹੈ। ਅੱਜ ਦੀ ਦਾਦੀ ਤਾਂ ਡਾਵਾਡੋਲ ਹੋ ਗਈ ਹੈ ਨਾ। ਗਗਨ ਦ ਮਾਮਾ ਬਾਜਿਓ, ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ, ਮਾਂਡਿਓ ਮੀਨਸ ਪੱਕਾ ਇਰਾਦਾ, तैयार, अब जूजन को दाओ बस तैयार हूं। किदे वास्ते? थां थां ते लड़न वास्ते गल नहीं चल रही सात संगत जी। सच दीन ईमान ते खड़े हो जाना, छोटे साहिबजादे वड्डे साहिबजादे गुरु पातशाह गुरु तेग बहादुर साहब गुरु अर्जन पातशाह जितनी है साड़ी है बेअंत शहीदां दी लिस्ट है ना, इन्हां कोल शब्द बाहया बान एक इन्हां नूं हिरदे विच लग चुका सी। खेत जो मांडियो खेत जीवन रूपी खेत विच सच दे उत्ते टुरन लई तैयार। खेत जो मांडियो सूरमा अब जूजन को दाओ, सूरा सो पहचानी है जो लरै दीन के हेत, उसनू सूरमा कहंदे ने। ये सब जिन्हां दे नां सी लैंदे आं छोटे साहबजादे तो वड्डे साहबजादे तो ये सारिया दे, ये सूरमे किवें बने ने कि इन्हां ने सतगुर दे शब्द दा बाण खा लिया सी पहला। सच दे मार्ग ते सूरा सो पहचानी है जो लरै दीन के हेत, दीन दीन दा मैना सिर्फ गरीब नहीं होंदा सात संगत जी, गरीबां वास्ते तां गुरु ग्रंथ साहिब दी हजूरी विच सानू प्रैक्टिस कराई जांदी है। गरीब किसे इंसान नू असी कह नहीं सकते हाँ, विचारे पछड़ गए या लोड़वंद किसे नू असी कहना होए तो कह सकते हाँ, पर गरीब अते अमीर कहना गुरमत विच परवान नहीं है। गुरु साहब ते निर्धन सरदन दोनों भाई कहिंदे हन, ते सारे असी आके जमीन ते बैठ जांदे हाँ, एक पिता एक अस्के मुबारक, छोटा वड्डा अमीर गरीब जिस मर्जी मज़हब दा आके उपदेश चौवरना को सांझा सारे आके बैठ जांदे हाँ, पर उत्थे जोड़िया दी सेवा कर रहा होएगा ना तो तेरे मन अंदर ये वितकरा ना आए कि पुराना जोड़ा है गंदा जोड़ा है, एदा स्टेटस कोई नहीं है, ए नीवी जात दा है, ए गरीब है, ए फलाना है, ए अछूत है, ए ये है वो है, ए ना आवे। ये तो गुरु घर ऑलरेडी सिखाया जाता है बराबरता की प्रैक्टिस, लंगर वरतान तो लैके लंगर खाण तक बराबरता की प्रैक्टिस सिखाई जाती है। पर ये सारी गल असी दीन उत्ते धर्म उत्ते सच उत्ते जीवन जीण वास्ते तत्पर होण वास्ते करते हैं। जो लड़े दीन के हेत, तो लड़ना किदे नाल है? अपने अंतरात्मे नाल, अपने अंतरात्मे चों सच की आवाज़ नूं सुन के अपने मैले मन नूं साफ करना रोज़ की लड़ाई है। ये रोज़ दी नित दी हर पल दी है, क्यों आज मिलावा शेख फरीद जो करना है, ढाकम कुंचड़ियाँ मनो मचंदड़ियाँ दे नाल रोज़ रोज़ आपने ने फरीदा जे तू अकल लतीफ काले लिखना लेख, आपने नाल रोज़ लड़ना है, आपने ने गिरवान में सिर नीवा कर वेख, आपने नाल रोज़ लड़ना है। साडे घर विच साडी धी भैण माँ प्यो भैण भरा दादा दादी रिश्तेदार पति पत्नी बच्चे कोई भी जो ढेंदिया कलों की गल करे तो रल के उन्हां नाल डाइनिंग टेबल ते बैठिया करिए, नाश्ता करिए लंच करिए डिनर करिए, पर दिन च कम अज़ कम एक बारी ते डाइनिंग टेबल ते कट्ठे बैठिया करिए, ते एक दूजे नूं ढेंदिया कलों तो बाहर कढ़न वास्ते सतगुरु जी की बाणी की गल करिया करिए, ताकि सानू अपने आप नाल लड़ना आ सके, लड़ै दीन के हेत सानू समझ आ सके, असी थां थां ते एक दूजे नू डगाइए ना, एक दूजे नू चढ़दी कला च लजाइए ना, निंदा किसे दी करिया करिए, बुरा भला को किस नू कहिए सगले जी तुम्हारे। मैनू याद है एक बार एक माता जी अपनी नूँह दी गल मेरे नाल करन लगे, तो मैं माता जी ने कहा माता जी अपना हाथ मेरे हाथ देना, उन्हें दिता, मैं क्या जिस बस चढ़ गए हो ना यह बेकार दी है, निंदा वाली बस है, आओ उतर आओ। उन्होंने एकदम समझ आ गया, हाँ हाँ ठीक कह रहे हैं माता जी, ये तो अपने आप नूं सवारना है, ਕਿੱਥੇ ਨੂੰਹ ਦੇ ਚੱਕਰ ਨੇ, ਕਿੱਥੇ ਸੱਸ ਦੇ ਚੱਕਰ ਨੇ, ਕਿੱਥੇ ਕਿਸੇ ਪਿਓ ਪੁੱਤਰ ਦੇ ਝਗੜੇ ਨੇ, ਕੁਛ ਹੈ ਕਿਸੇ ਦੀ ਗੱਲ ਕਰਨ ਦੀ ਲੋੜ ਨਹੀਂ ਹੈ। ਧਾਰਮਿਕ ਦੁਨੀਆ ਵਿੱਚ ਵੀ ਅਸੀਂ ਇੱਕ 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 ਡੇਰੇ, ਇੱਕ 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 ਗਰੁੱਪ, ਇੱਕ ਇੱਕ ਧੜੇ ਦੀ ਨਿੰਦਾ ਕਰਦੇ ਰਹਿੰਦੇ ਹਾਂ। ਨਹੀਂ, ਇਹ ਕਿਸੇ ਦੀ ਨਿੰਦਾ ਦੀ ਲੋੜ ਨਹੀਂ, ਬੁਰਾ ਭਲਾ ਕੋ ਕਿਸ ਨੂੰ ਕਹੀਏ, ਸਗਲੇ ਜੀ ਤੁਮਾਰੇ ਨੇ, ਲੜੇ ਦੀਨ ਕੇ ਹਿੱਤ ਕਰੀਏ ਨਾ, ਆਪਣੇ ਨਾਲ ਲੜਨਾ ਸਿੱਖੀਏ ਨਾ, ਦੂਜੇ ਨਾਲ ਕੀ ਅਸੀਂ ਲੜਦੇ ਰਹਿੰਦੇ ਹਾਂ। ਪੁਰਜਾ ਪੁਰਜਾ ਕੱਟ ਮਰੈ, ਪੁਰਜਾ ਪੁਰਜਾ ਦਾ ਮਤਲਬ ਆਮ ਤੌਰ 'ਤੇ ਸਮਝਿਆ ਜਾਂਦਾ ਸਰੀਰ ਦਾ ਇੱਕ ਇੱਕ ਟੋਟਾ ਟੋਟਾ ਕਰਕੇ। ਪਰ ਜਦੋਂ ਅਸੀਂ ਸਤਿਗੁਰ ਸੂਰਮੇ ਦਾ ਬਾਣ ਜਦੋਂ ਖਾਂਦੇ ਹਾਂ, ਜਦੋਂ ਉਹਦਾ ਨੇਜ਼ਾ ਖਾਂਦੇ ਹਾਂ, ਜਦੋਂ ਉਹਦੀ ਗਿਆਨ ਖੜਕਦਾ ਕਰਦੇ ਹਾਂ, ਤਾਂ ਪੁਰਜਾ ਪੁਰਜਾ ਕੱਟ ਮਰੇ ਦਾ ਮਤਲਬ ਹੁੰਦਾ ਹੈ ਮੇਰੇ ਇੱਕ ਇੱਕ ਇੰਦਰੇ ਗਿਆਨਿੰਦਰੇ ਨੂੰ ਕਾਬੂ ਕਰਨਾ, ਉਹਨੂੰ ਇੱਕ ਇੱਕ ਨੂੰ ਕੜਨਾ, ਜਿਸ ਨੂੰ ਅਸੀਂ ਭੈ ਕੇ ਚਰਨ ਕਰ ਪਾ ਕੇ ਲੋਇਣ ਸੁਰਤ ਕਰੇ ਕਰਦੇ ਹਾਂ। ਅੱਖੀਂ ਬਾਜੋ ਵੇਖਣਾ, ਪਹਿਲਾਂ ਵਾਲੀਆਂ ਅੱਖਾਂ ਜਿਨ੍ਹਾਂ ਦੇ ਨਾਲ ਸਿਰਫ ਪਰਾਇਆ ਧਨ, ਪਰਾਇਆ ਰੂਪ, ਪਰਾਈ ਚੀਜ਼ਾਂ ਦੇਖਦੇ ਸਾਂ, ਲੱਭ ਵਿੱਚ ਫਸਦੇ ਸਾਂ, ਤ੍ਰਿਸ਼ਨਾ ਦਾ ਜਲ ਡੁਬਾ ਦਿੰਦਾ ਸੀ, ਉਸ ਅੱਖਾਂ ਨੂੰ ਕੱਟ ਦਿੱਤਾ। ਅੱਖੀਂ ਬਾਜੋ ਵੇਖਣਾ, ਵਿਣ ਕੰਨਾਂ ਸੁਣਨਾ, ਕੰਨ ਵੀ ਕੱਟ ਦਿੱਤੇ। ਪੁਰਜਾ ਪੁਰਜਾ ਕੱਟ ਮੈਂ ਹੋ ਰਿਹਾ ਬਾਣੀ ਅਨੁਸਾਰ। ਹੁਣੇ ਕੋਈ ਜਹਾਂਗੀਰ ਨਹੀਂ ਆਇਆ ਚੜ੍ਹਾਈ ਕਰਨ ਸਾਡੇ ਉੱਤੇ, ਹੁਣੇ ਕੋਈ ਔਰੰਗਜ਼ੇਬ ਨਹੀਂ ਆਇਆ ਚੜ੍ਹਾਈ ਕਰਨ, ਪਰ ਚਾਰੋਂ ਪਾਸੇ ਔਰੰਗਜ਼ੇਬ ਜਹਾਂਗੀਰ ਬਹੁਤ ਸਾਰੇ ਨੇ, ਪਰ ਮੇਰਾ ਮਨ ਕਿਉਂਕਿ ਤ੍ਰਿਸ਼ਨਾ ਵਿੱਚ ਫਸ ਜਾਂਦਾ ਹੈ, ਤ੍ਰਿਸ਼ਨਾ ਦੇ ਜਲ ਵਿੱਚ ਫਸ ਜਾਂਦਾ ਹੈ, ਦੀਨ ਛੋੜ ਦਿੰਦਾ, ਥਾਂ ਥਾਂ 'ਤੇ ਰਿਸ਼ਵਤ ਲੈ ਲੈਂਦਾ, ਥਾਂ ਥਾਂ 'ਤੇ ਡੁਪਲੀਕੇਟ ਮਾਲ ਵੇਚ ਦਿੰਦਾ, ਥਾਂ ਥਾਂ 'ਤੇ ਬਿਜ਼ਨਸ ਝੂਠ ਬੋਲ ਬੋਲ ਕੇ ਕਰੀ ਜਾਂਦਾ, ਥਾਂ ਥਾਂ ਤੋਂ ਪਰਾਇਆ ਧਨ ਲਿਆ ਲਿਆ ਕੇ ਵੋਟੀ ਬੱਚੇ 'ਤੇ ਲੁਟਾਈ ਜਾਂਦਾ, ਮੇਰਾ ਮਨ ਇਹ ਗੜਬੜ ਕਰ ਰਿਹਾ ਅਤੇ ਮੇਰੇ ਮਨ ਬਾਰੇ ਗੱਲ ਚੱਲ ਰਹੀ ਹੈ ਜੋ ਲੜੈ ਦੀਨ ਕੇ ਹੇਤ, ਤਾਂ ਪੁਰਜਾ ਪੁਰਜਾ ਕੱਟ ਮਰੈ, ਭਾਵ ਆਪਣੇ ਇੱਕ ਇੱਕ ਇੰਦਰੇ ਗਿਆਨਿੰਦਰੇ ਨੂੰ ਕਾਬੂ ਕਰਨਾ। ਇਸ ਨੂੰ ਕੀ ਕਹਿੰਦੇ ਨੇ, ਕਬੀਰ ਜਾਂ ਦਿਨ ਹੋ ਮੂਆ, ਮਰ ਗਿਆ ਪਾਛੈ ਪਿਆ ਆਨੰਦ, ਫਾਇਦਾ ਕੀ ਹੋਇਆ, ਮੋਏ ਮਿਲਿਓ ਪ੍ਰਭ ਆਪਣਾ, ਸੰਗੀ ਭਜੈ ਗੋਬਿੰਦ। ਸੰਗੀ ਦਾ ਮਤਲਬ ਇੱਕ ਤਾਂ ਹੁੰਦਾ ਮੇਰੇ ਪਰਿਵਾਰ ਵਾਲੇ, ਇੱਕ ਹੁੰਦਾ ਮੇਰੇ ਨਾਲ ਰਲ ਮਿਲ ਕੇ ਸੰਗਤ ਵਾਲੇ, ਪਰ ਸੰਗੀ ਹੁੰਦਾ ਹੈ ਮੇਰੇ ਸਰੀਰ ਦੇ ਇੰਦਰੇ ਗਿਆਨਿੰਦਰੇ। ਸੰਗੀ ਭਜੈ ਗੋਬਿੰਦ, ਇਹ ਵੀ ਸੱਚ ਵਾਲੇ ਪਾਸੇ ਲੱਗ ਪਏ, ਮੋਏ ਮਿਲਿਓ ਪ੍ਰਭ ਆਪਣਾ, ਸੰਗੀ ਭਜੈ ਗੋਬਿੰਦ, ਪੁਰਜਾ ਪੁਰਜਾ ਕੱਟ ਮਰੇ, ਭੈ ਕੇ ਚਰਨ ਕਰ ਭਾਵ ਕੇ ਬਣ ਗਿਆ। ਅੱਖੀਂ ਬਾਜੋ ਵੇਖਣਾ, ਵਿਣ ਕੰਨਾਂ ਸੁਣਨਾ, ਪੈਰਾਂ ਬਾਜੋ ਚੱਲਣਾ, ਵਿਣ ਹੱਥਾਂ ਕਰਨਾ, ਇਹ ਸਿਖਾਇਆ ਜਾ ਰਿਹਾ ਸਾਨੂੰ। ਪੁਰਜਾ ਪੁਰਜਾ ਕੱਟ ਮਰੈ, ਕਭੂ ਨਾ ਛੱਡੈ ਖੇਤ। ਹੁਣ ਇੱਕ ਸ਼ਲੋਕ ਅਸੀਂ ਵਿਚਾਰਦੇ ਹਾਂ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕਿਛ ਪਾਏ। ਇਹਦੇ ਮੈਨੇ ਸਮਝਦੇ ਸਾਂ, ਕੋਈ ਤੇਰੇ ਨਾਲ ਬੁਰਾ ਕਰੇ ਤੂੰ ਉਹਦਾ ਭਲਾ ਕਰੀ ਜਾ, ਪਰ ਜਦੋਂ ਅਸੀਂ ਉਹਨੂੰ ਗਹਿਰਾਈ 'ਚ ਵਿਚਾਰਿਆ, ਕ੍ਰੋਧ ਸੈਮੀਨਾਰ ਕੀਤਾ, ਉਹਦੀ ਬਾਹਰ ਤੁਹਾਨੂੰ ਸੀਡੀ ਮਿਲ ਜਾਏਗੀ, ਤਾਂ ਅਸੀਂ ਸਮਝਿਆ ਕਹਿ ਰਹੇ ਨੇ ਫਰੀਦਾ ਬੁਰੇ ਖਿਆਲ ਦਾ ਭਲਾ ਕਰ ਲੈ। ਤੈਨੂੰ ਕਿਸੇ ਬਾਰੇ ਬੁਰਾ ਖਿਆਲ ਆ ਰਿਹਾ ਨਾ, ਸਬਜੈਕਟ ਨੂੰ ਮਨੁੱਖਾ ਥੋੜ੍ਹਾ ਨਾ ਕਰਨਾ, ਨਹੀਂ ਤਾਂ ਅਸੀਂ ਕਿਸੇ ਨਾਲ ਗੱਲ ਕਰਦੇ ਹਾਂ, ਸਾਨੂੰ ਨੂੰਹ ਕਹਿੰਦੀ ਆ, ਲਓ ਜੀ ਵੀਰ ਜੀ ਮੈਂ ਤਾਂ ਸਿੱਧੇ ਪਾਸੇ ਚੱਲ ਪਾਵਾਂਗੀ, ਮੈਂ ਤਾਂ ਆਪਣੀ ਸੱਸ ਨੂੰ ਮੱਥਾ ਵੀ ਟੇਕ ਦਾਂਗੀ, ਮੈਂ ਤਾਂ ਉਹਦੇ ਨਾਲ ਮਿੱਠਾ ਵੀ ਬੋਲਾਂਗੀ, ਮੈਂ ਤਾਂ ਉਹਦਾ ਹਰ ਕਹਿਣਾ ਵੀ ਮੰਨਾਂਗੀ, ਪਰ ਜੇ ਮੇਰੀ ਸੱਸ ਨਾ ਬਦਲੀ ਫਿਰ। ਕੋਈ ਸੱਸ ਕਹਿੰਦੀ ਹੈ ਜੇ ਮੈਂ ਪਿਆਰ ਨਾਲ ਨੂੰਹ ਨੂੰ ਆਪਣੀ ਧੀ ਬਣਾ ਲਾਂ, ਉਹ ਸਿਰ 'ਤੇ ਚੜ੍ਹ ਜਾਏਗੀ, ਅਲਮਾਰੀ ਦੀ ਚਾਬੀਆਂ ਲੈ ਲਏਗੀ, ਪੁੱਤਰ ਨੂੰ ਲੈ ਜਾਏਗੀ, ਫਿਰ ਉਹ ਜੀ ਅਸੀਂ ਜੇ ਸਭ ਕੁਛ ਸੱਚ ਬੋਲਿਆ ਲੋਕ ਸਾਨੂੰ ਚੌਂਕ 'ਤੇ ਵੇਚ ਦੇਣਗੇ, ਫਿਰ ਲੋਕ ਇਹ ਗੱਲਾਂ ਕਰਦੇ ਨੇ। ਹੁਣ ਪਤਾ ਲੱਗਾ ਅਸੀਂ ਲੋਕਾਂ ਕਰਕੇ ਨਹੀਂ ਬਦਲਦੇ ਹਾਂ, ਅਸੀਂ ਆਪਣੇ ਬੇੜੇ ਵਿੱਚ ਛੇਦ ਹੈ ਉਹਨੂੰ ਠੀਕ ਕਰਦੇ ਹਾਂ। ਆਪਣੇ ਛੇਦ ਠੀਕ ਕਰਨੇ ਨੇ ਕਿ ਮੇਰਾ ਬੇੜਾ ਜ਼ਰਜ਼ਰ ਹੈ ਇਹ ਡੁੱਬ ਨਾ ਜਾਏ। ਆਪਣੇ ਬੇੜੇ ਨੂੰ ਠੀਕ ਕਰਨ ਵਾਸਤੇ ਜਿਹੜਾ ਯਤਨ ਕਰਦੇ ਹਾਂ, ਇਹ ਪੁਰਜਾ ਪੁਰਜਾ ਕੱਟ ਮਰੈ ਹੋ ਗਿਆ।